कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
कोई कहे तुरक कोई
नमस्कार आदाब, तुसी सुन रहे हो साउथ एशियन पल्स। आज के सफर का आगाज आओ करिए इस विचार के नाल कि वर्क वर्क। साथियों, जे जिंदगी च तुहाडे लई कोई कम आउंदा है तां ओह तुहाडे वल्लों कीता कम, तुहाडा कम, तुहाडी मेहनत, तुहाडा हुनर हमेशा तुहाडा सच्चा साथी बन तुहाडे नाल खड़दा है। तुहाडा कम ही तुहाडी असल पहचान बनदा है। वर्क रियली वर्क। इस नाल मैं सोविना स्वागत करती हूँ साडा सारा दा वाई मीडिया ग्रुप की पेशकश साउथ एशियन पल्स प्राइम टाइम दे विच। वाई मीडिया ने पाउंदा थोड़ा साथ सत्ते दिन। चैनल वाई तुसी देख सकते हो 24/7 रॉजर्स 857 बेल 5828 ते टेलस 2418 ते। हफ्ता भरी अखबार मिड वीक असी थोड़े तक लेके आने हर बुधवार। ऑनलाइन तुसी साडे नाल जुड़ सकते हो southasiandaily.com ते रेडियो साउथ एशियन पल्स ते तुसी ट्यून्ड इन हो ही। ਸਾਡੀਆਂ ਸਾਰੀਆਂ ਸੇਵਾਵਾਂ ਤੁਸੀਂ ਇੱਕੋ ਥਾਂ ਐਕਸੈਸ ਕਰ ਸਕਦੇ ਹੋ ਵਾਈ ਮੀਡੀਆ ਟੀਵੀ ਐਪ ਨੂੰ ਡਾਊਨਲੋਡ ਕਰਕੇ। ਜੇਕਰ ਤੁਸੀਂ ਆਪਣੇ ਕਾਰੋਬਾਰ ਨੂੰ ਵਧੇਰੇ ਪ੍ਰਫੁੱਲਿਤ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਐਡਵਰਟਾਈਜ਼ ਕਰਵਾਓ ਵਾਈ ਮੀਡੀਆ ਗਰੁੱਪ ਦੇ ਟੀਵੀ ਚੈਨਲ ਵਾਈ, ਨਿਊਜ਼ ਪੇਪਰ ਦ ਮਿਡ ਵੀਕ, ਰੇਡੀਓ ਸਾਊਥ ਏਸ਼ੀਅਨ ਪਲਸ ਤੇ। ਵਧੇਰੀ ਜਾਣਕਾਰੀ ਲਈ ਕਾਲ ਕਰੋ 416-465-5000 ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਜਿਸ ਤਹਿਤ ਵਾਈ ਮੀਡੀਆ ਗਰੁੱਪ ਲੈ ਕੇ ਆਉਂਦਾ ਤੁਹਾਡੇ ਲਈ ਦ ਸਟੋਰੀ ਬਿਹਾਈਂਡ ਹੈਡਲਾਈਨਸ। ਪਰ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਸਿਮਰਨ ਦੇ ਨਾਲ। ਸਿਮਰਨ ਜੀ, ਵੈਲਕਮ ਟੂ ਦ ਸ਼ੋ।
ਥੈਂਕ ਯੂ ਸੋ ਮਚ ਸੋਹਰਾ ਜੀ। ਵਾਈ ਮੀਡੀਆ ਦੀ ਤਰਫ ਸੇ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਮੈਂ ਆਪ ਸਬਕਾ ਸਵਾਗਤ ਹੈ। ਔਰ ਹਮਾਰੇ ਜਿਤਨੇ ਵੀ ਲਿਸਨਰਸ ਹੈ ਉਹਨੇ ਬਤਾਨਾ ਚਾਹਤੇ ਹੈ, ਬਿਲਕੁਲ ਮੌਸਮ ਕੀ ਹਾਲ ਚਾਲ ਕੇ ਬਾਰੇ ਮੈਂ ਬਾਤ ਕਰੇਂਗੇ। ਵੈਲ ਥਰਸਡੇ ਮਾਰਨਿੰਗ ਮੌਸਮ ਕਾ ਹਾਲ, ਇਟਸ ਕਰੰਟਲੀ -8, ਫੀਲ ਲਾਈਕ -17, ਲਾਈਟ ਸਨੋ ਐਕਸਪੀਰੀਅੰਸ ਕਰ ਰਹੇ ਹਾਂ ਆਪ। ਔਰ ਜਹਾਂ ਅੱਜ ਮੌਸਮ ਬਿਲਕੁਲ ਮਾਈਨਸ ਐਕਸਪੀਰੀਅੰਸ ਕਰਨੇ ਵਾਲੇ ਹੈ ਆਪ, ਕਾਫੀ ਠੰਡੀ ਹੋਣੇ ਵਾਲੀ ਹੈ, ਵਹੀ ਹਮਾਰੇ ਜਿਤਨੇ ਵੀ ਲਿਸਨਰਸ ਹੈ ਉਹਨੇ ਕਹਿਣਾ ਚਾਹਤੇ ਹੈ ਆਪਣਾ ਪਲੀਜ਼ ਧਿਆਨ ਰੱਖੇ, ਡਰਾਈਵ ਵੈਰੀ ਕੇਅਰਫੁਲੀ। ਔਰ ਕੱਲ ਕੇ ਮੌਸਮ ਕੀ ਬਾਤ ਕਰੇ ਤੋ ਅਗੈਨ ਮੌਸਮ ਕੱਲ ਬਾਰਿਸ਼ ਵੀ ਹੋਣੇ ਵਾਲੀ ਹੈ, ਜਹਾਂ ਇਟ ਵਿਲ ਬੀ ਕਲਾਉਡੀ ਵਿਦ ਸ਼ਾਵਰਸ, ਲਾਈਟ ਰੇਨ ਵੀ ਐਕਸਪੀਰੀਅੰਸ ਕਰੇਂਗੇ। ਸੈਟਰਡੇ ਥੋੜਾ ਸਾ ਟੈਂਪਰੇਚਰ ਜੋ ਹੈ ਖਰਾਬ ਹੋਣੇ ਵਾਲਾ ਹੈ, ਵੈਦਰ ਥੋੜਾ ਸਾ ਜ਼ਿਆਦਾ ਖਰਾਬ ਹੋਗਾ, ਫ੍ਰੀਜ਼ਿੰਗ ਰੇਨ ਵੀ ਹੋਗੀ, ਥੋੜੀ ਸੀ ਸਨੋ ਵੀ ਹੋਗੀ ਐਂਡ ਬਾਰਿਸ਼ ਵੀ ਹੋਣੇ ਵਾਲੀ ਹੈ। ਸੋ ਜਹਾਂ ਔਰ ਵੀਕਐਂਡ ਸੰਡੇ ਕੀ ਬਾਤ ਕਰੇਂ ਤੋ ਸੰਡੇ ਐਕਸਪੀਰੀਅੰਸ ਕਰੇਂਗੇ ਆਪ -7 ਐਂਡ ਇਟ ਵਿਲ ਬੀ ਪਾਰਟਲੀ ਕਲਾਉਡੀ, ਕਲਾਉਡੀ ਵਿਦ ਸਨੀ ਬ੍ਰੇਕਸ ਐਕਚੁਅਲੀ। ਸੋ ਮੰਡੇ ਅਗੈਨ ਪੋਜ਼ਿਟਿਵ ਐਕਸਪੀਰੀਅੰਸ ਕਰਨੇ ਵਾਲੇ ਹੈ, +1, ਟਿਊਜ਼ਡੇ +2, ਵੈਨਸਡੇ ਅਗੈਨ +3, ਸੋ ਥਰਸਡੇ ਫਿਰ ਜੋ ਹੈ -3 ਐਕਸਪੀਰੀਅੰਸ ਕਰੇਂਗੇ। ਸੋ ਲੇਕਿਨ ਅਭੀ ਜੋ ਸਭਸੇ ਧਿਆਨ ਸੇ ਡਰਾਈਵ ਕਰਨੇ ਵਾਲਾ ਦਿਨ ਹੈ, ਵੈਸੇ ਤਾਂ ਐਵਰੀ ਡੇ ਆਪਕੋ ਬਹੁਤ ਧਿਆਨ ਸੇ ਡਰਾਈਵ ਕਰਨਾ ਹੈ, ਲੇਕਿਨ ਸੈਟਰਡੇ ਥੋੜਾ ਸਾ ਵੈਦਰ ਜੋ ਹੈ ਉਹ ਕੰਪੈਰੇਟਿਵਲੀ ਖਰਾਬ ਹੋਣੇ ਵਾਲਾ ਹੈ। ਸੋ ਡਰਾਈਵ ਸੇਫ, ਇਹੀ ਹਮਾਰਾ ਮੈਸੇਜ ਹੈ ਹਮਾਰੇ ਸਾਰੇ ਲਿਸਨਰਸ ਕੇ ਲੀਏ। ਅੱਜ ਜਹਾਂ ਪਰ ਹਮਾਰੇ ਲਿਸਨਰਸ ਕੋ ਬਤਾਨਾ ਚਾਹਤੇ ਹੈ, ਵਰਿੰਦਰ ਜੀ ਤਿਆਰ ਹੈ ਲੇਕਰ ਢੇਰ ਸਾਰੀ ਅਪਡੇਟਸ, ਵਹੀਂ ਪਰ ਸੰਦੀਪ ਸਾਂਗਾ ਜੀ ਵੀ ਬਿਲਕੁਲ ਤਿਆਰ ਹੈ। ਔਰ ਹਮਾਰੇ ਸੈਗਮੈਂਟ ਕੇ ਮੇਨ ਸਪੋਂਸਰ ਹੈ ਪਰਫਾਰਮੈਂਸ ਹੋਂਡਾ। ਗਾੜੀ ਅਗਰ ਲੈਣੇ ਕੇ ਬਾਰੇ ਮੈਂ ਸੋਚ ਰਹੇ ਹੈਂ, ਹੋਂਡਾ ਕੀ ਗਾੜੀ ਲੈਣਾ ਚਾਹਤੇ ਹੈ ਤੋ ਪਰਫਾਰਮੈਂਸ ਹੋਂਡਾ ਪਰ ਆਪਣੇ ਜਾਣਾ ਹੈ। ਵਾਈ ਮੀਡੀਆ ਕਾ ਆਪਣੇ ਰੈਫਰੈਂਸ ਦੇਣਾ ਹੈ, ਨਿਹਾਲ ਜੀ ਸੇ ਆਪਣੇ ਮਿਲਣਾ ਹੈ, ਜਨਰਲ ਮੈਨੇਜਰ ਨਿਹਾਲ ਜੀ, 30 ਏਜ ਡਰਾਈਵ ਬ੍ਰੈਮਟਨ ਪਰ ਆਪਣੇ ਜਾਣਾ ਹੈ, 30 ਏਜ ਡਰਾਈਵ ਬ੍ਰੈਮਟਨ ਪਰਫਾਰਮੈਂਸ ਹੋਂਡਾ। ਜਬ ਬਾਤ ਆਤੀ ਹੈ ਆਪਕੇ ਬੱਚੋਂ ਕੀ ਅੱਛੇ ਫਿਊਚਰ ਕੀ ਤੋ ਬਾਤ ਆਤੀ ਹੈ ਯੂਸੀ ਮੈਥਸ ਕੇ, ਬਿਕਸ ਮੈਥਸ ਪ੍ਰੋਗਰਾਮ ਕੀ 90+ ਲੋਕੇਸ਼ਨ ਸੇ ਆਪਕੋ ਸਰਵ ਕਰਤੇ ਹੈ ਕੈਨੇਡਾ ਮੇ, 3 ਮਿਲੀਅਨ ਸੇ ਜ਼ਿਆਦਾ ਬੱਚੋਂ ਕੋ ਟ੍ਰੇਨ ਕਰਤੇ ਹੈ ਵਰਲਡ ਵਾਈਡ। ਯੂਸੀ ਮੈਥਸ ਕੇ ਪ੍ਰੋਗਰਾਮ ਮੇ ਇਨਰੋਲ ਕਰਾਨੇ ਕੇ ਲੀਏ ਆਪਨੇ UCMAS.CA ਪਰ ਜਾਣਾ ਹੈ, UCMAS.CA ਪਰ ਆਪਨੇ ਜਾਣਾ ਹੈ। ਔਰ ਚਾਰਟਰ ਲੈ ਕਰ ਆਏ ਹੈ ਅਬ ਆਪਕੇ ਲੀਏ, ਕੈਨੇਡਾ ਵਾਈਡ ਇਨ US ਕਾਲਿੰਗ, ਇੰਟਰਨੈਸ਼ਨਲ ਵਰਲਡ ਵਾਈਡ ਟੈਕਸਟਿੰਗ ਪਲਾਨ ਵਿਦ 8 GB ਆਫ ਡੇਟਾ ਫੋਰ ਓਨਲੀ $50 ਅ ਮੰਥ, ਕੋਈ ਕੰਟਰੈਕਟ ਨਹੀਂ ਹੈ, ਨੋ ਜ਼ੋਨਸ, ਐਂਡ $40 ਪਲਾਨ ਵਿਦ ਅਨਲਿਮਿਟਿਡ ਕਾਲਿੰਗ ਐਂਡ ਆਲਸੋ ਵਰਲਡ ਵਾਈਡ ਟੈਕਸਟਿੰਗ ਵਿਦ 4 GB ਆਫ ਡੇਟਾ। ਯਹੀ ਨਹੀਂ, ਹਰ ਨਈ ਐਕਟੀਵੇਸ਼ਨ ਪਰ ਏਕ ਬਲੂਟੂਥ ਹੈਂਡ ਫ੍ਰੀ, ਏਕਦਮ ਫ੍ਰੀ। ਯਹ ਆਫਰ ਹਰ ਚਾਰਟਰ ਲੋਕੇਸ਼ਨ ਪਰ ਨਹੀਂ ਅਵੇਲੇਬਲ, ਸਿਰਫ ਬ੍ਰੈਮਟਨ ਸਟੋਰ ਪਰ ਹੀ ਅਵੇਲੇਬਲ ਹੈ। ਮੈਕਲੋਗਲਿਨ ਐਂਡ ਬੁਵੇਟ ਪਰ ਆਪਣੇ ਜਾਣਾ ਹੈ, 1008 ਮੈਕਲੋਗਲਿਨ ਰੋਡ, ਕਾਲ ਕਰਨਾ ਹੈ ਆਪਣੇ 9054976661 9054976661। ਔਰ ਜਬ ਬਾਤ ਆਤੀ ਹੈ ਪ੍ਰੀਮੀਅਮ ਮੈਨਜ਼ਵੇਅਰ ਬ੍ਰਾਂਡ ਕੀ ਤੋ ਬਾਤ ਆਤੀ ਹੈ ਸਪੀਰਨ ਮੇਕੇ ਕੀ, 100% ਇਜਿਪਸ਼ੀਅਨ ਕਾਟਨ ਸ਼ਰਟਸ, ਮਰੀਨੋ ਵੂਲ ਸੂਟਸ, ਜੈਕਟਸ, ਟਰਾਊਜ਼ਰਸ, अगर आप लेना चाहते हैं स्पीरन मखिए पर आपने जाना है 1535 मेयर साइड ड्राइव यूनिट 20 मिसेस सागा स्पीयर एंड मेके. और बिल्कुल अब हम बात करने वाले हैं वरिंदर जी के साथ. संदीप सांगा जी इस वक्त हमारे साथ हैं, बात करेंगे. वरिंदर जी वेलकम टू द शो.
हाँ जी सिमरन जी बहुत शुक्रिया थोड़ा भी ते अपने सारे ही जेड़े दर्शक ने जेड़े सारे स्रोत ने. दर्शक मैं इसलिए कहना कि टीवी ते भी प्रोग्राम बहुत से लोग देखते ने, आही प्रोग्राम नालों नाल चलता है क्योंकि टेलीकास्ट होंदा है. तो पहले तो मेरा ख्याल है क्योंकि अज काफी अच्छा दिन सारे का गुजरे इसे नाल ही इसे दुआ नाल शुरुआत करते हैं. मैं हाजिर हाँ कुछ हैडलाइंस लैके मैं भी दस देना चाहवागा कि हैडलाइंस के नालों नाल खबर के उपर एनालाइसिस कोई ना कोई टिप्पणी होएगी. संगा जी संदीप संगा जी भी मेरे नाल ने
बिल्कुल वरिंदर जी हेडलाइंस भी आपसे जानेंगे लेकिन साथ ही संदीप सांगा जी का भी वेलकम करेंगे और सौविना जी हमारे हेडलाइंस के मेन स्पॉन्सर्स के बारे में भी हमें बताएंगे. और वेलकम टू द शो सांगा जी.
बहुत बहुत धन्यवाद सिमरन जी वरिंदर जी और सबरीना जी सारिया का बहुत बहुत हैप्पी गुड मॉर्निंग जी. और परमात्मा अगे अरदास करते हैं कि वधिया हाँ जी दिन सारिया का चढ़िया होगा. और बहुत सारिया जी वरिंदर हुणा ने जिहड़ियां न्यूज हैडलाइंस क्योंकि साढ़े कोल अज दे शो दे विच बहुत सारिया अहम गल्लां ने. खास तौर दे उत्ते जे असीं ईरान ते अमेरिका की गल करिए उहदे विच बहुत सारिया नवीं डिवेलपमेंट्स होईआं. यूक्रेन की फ्लाइट दे जिहड़ा डेटा सामने आ रहा उहदीआं गल्लां जरूर करांगे क्योंकि उहदे विच बहुत ज्यादा जिहड़े कनेडियन जाना आ उह जिहड़े कनेडा दे नाल रिलेटड सीगे जां कनेडा आउण वाले सीगे. सो बहुत कुछ जी भारत दे विच इस वेले बहुत जिहड़ी हलचल मची हुई है. दिल्ली दे विच इस वेले भन्न तोड़ जारी आ. कांग्रेस दे एमएलए जिहड़े एक्स एमएलए आ आम आदमी पार्टी ज्वाइन कर रहे आ. पंजाब दीआं बहुत सारीआं वरिंदर जी जी साडे कोल बहुत सारा मटीरियल लैके हाजिर होया. सो काफी कोशिश करांगे जी असीं जिन्ना भी हो सकिया प्रोग्राम नूं रौचक बनाउण दे लई और अपने दर्शकां ते स्रोतियां दे लई जिन्नी भी वध तों वध इनफॉर्मेशन सांझी कर सकदे होए जरूर कोशिश करांगे जी.
जी बिल्कुल थैंक यू सो मच सांगा जी. और वरिंदर जी आज होंगे हमारे साथ और वही अपडेट जहां आपके लिए आप तक पहुंचाने के लिए तैयार हैं, खबरें आप तक पहुंचाने के लिए तैयार हैं. सोविना जी बताएंगे हमारे हेडलाइंस के मेन स्पॉन्सर. जी सोविना जी.
जी सदी हेडलाइंस के मेन स्पॉन्सर्स में एक ट्रकिंग कंपनी है जी इज लुकिंग फॉर सिंगल एंड टीम ड्राइवर्स. टोरंटो कैलिफोर्निया ड्राइव एंड रन्स ने सेम डॉट पिकअप एंड ड्रॉप ऑफ एटलीस्ट 3 सालों का तजुर्बा जो लोड़ींदा है. वधेरी जानकारी लिए तुसी कॉल करो 416-655-9788 416-655-9788 या फिर 647-449-5787 416-655-9788 या फिर 647-449-5788 Canon Associates, the chartered professional accountants, madad karde ne corporations, individuals and small businesses di ki apni zindagi ate karobar sambandhi sahi financial faisle le sakan. Jekar tuhanu vi apne layi financial decisions lain vich sahayata di lod hai ta ajj hi tusi call karo 905-789-8484 Canon Associates. ਰਿਸ਼ਤੇ ਦੇਖੋ ਜੇਕਰ ਤੁਸੀਂ ਅੱਜ ਵੀ ਅਰੇਂਜ ਮੈਰਿਜਸ ਦੇ ਵਿੱਚ ਯਕੀਨ ਰੱਖਦੇ ਹੋ ਤੇ ਆਪਣੇ ਰਿਸ਼ਤਿਆਂ ਦੀ ਬੁਨਿਆਦ ਤੁਹਾਨੂੰ ਪੱਕੀ ਚਾਹੀਦੀ ਹੈ ਤਾਂ ਤੁਸੀਂ ਕਾਲ ਕਰੋ ਰਿਸ਼ਤਾ ਦੀਪੋ ਨੂੰ 905-481-1166 ਤੇ 905-481-1166 ਤੇ. ਸਪੈਸ਼ਲ ਮੈਸੇਜ ਆਇਆ ਸਾਨੂੰ ਪਲੈਨਟ ਫਾਈਨੈਂਸ਼ੀਅਲ ਗੌਰਵ ਜੀ ਵੱਲੋਂ ਕਿ ਉਹਨਾਂ ਕੋਲ 2012-2019 ਦੇ ਟਰੱਕ ਬਹੁਤ ਹੀ ਰੀਜ਼ਨੇਬਲ ਪ੍ਰਾਈਜ਼ ਤੇ ਆਏ ਨੇ. ਸੋ ਜੇਕਰ ਤੁਸੀਂ ਵੋਲਵੋ ਦੇ ਟਰੱਕਸ ਲੈਣਾ ਚਾਹੁੰਦੇ ਹੋ ਜੋ 2015-2016 ਦੇ ਨੇ ਤੇ 600,000 ਮਾਈਲ ਜਿਹੜੇ ਨੇ ਉਹ ਚੱਲੇ ਹੋਏ ਨੇ, ਤੁਹਾਨੂੰ ਸਿਰਫ 45,000 ਚ ਮਿਲ ਸਕਦੇ ਨੇ. ਗੌਰਵ ਜੀ ਨੂੰ ਫੋਨ ਕਰਨ ਲਈ ਡਾਇਲ ਕਰੋ 647-409-7501 ਜੇਕਰ ਤੁਸੀਂ ਯੂਜ਼ਡ ਕਾਰਸ ਖਰੀਦਣਾ ਚਾਹੁੰਦੇ ਹੋ. स्पेशल प्राइजेस ने इंटरनेशनल बच्चों के वास्ते ऊबर स्किप द डिशेज एंड लिफ्ट के वास्ते कोई कार खरीदना चाहते हो. फाइनेंसिंग इज अवेलेबल एट 0% गुड क्रेडिट बैड क्रेडिट नो प्रॉब्लम एट ऑल. तुसी पहुंचना जी माया ऑफ सेल्स ग्रामली एंड सेल्स इज द मेजर इंटरसेक्शन. वधेरी जानकारी लिए तुसी कॉल करो 905-458-8900 905-458-8900. क्वालिटी परफॉर्मेंस प्रोटेक्शन एंड कस्टमर फोकस का खास ध्यान रखते हैं. QTL Quick Truck Loop ਤੁਹਾਨੂੰ ਸਰਵ ਕਰਨ ਲਈ ਹਾਜ਼ਰ ਹੈ ਜੀ ਆਪਣੀ ਤੀਜੀ ਨਵੀਂ ਲੋਕੇਸ਼ਨ ਦੇ ਨਾਲ ਐਟ ਨੇਪਨੀ ਓਨਟੇਰੀਓ ਫੋਰ ਮੋਰ ਇਨਫੋਰਮੇਸ਼ਨ ਕਾਲ 1-888-785-5823 ਤੁਸੀਂ ਸੁਣ ਰਹੇ ਹੋ ਵਾਈ ਮੀਡੀਆ ਗਰੁੱਪ ਵੱਲੋਂ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਲਈ ਮੈਂ ਸੱਦਾ ਦੇਣਾ ਚਾਹੂੰਗੀ ਵਰਿੰਦਰ ਜੀ ਨੂੰ ਨਾਲ ਦੀ ਨਾਲ ਸੰਦੀਪ ਸੰਘਾ ਜੀ ਨੂੰ ਜੀ ਵਰਿੰਦਰ ਜੀ
ਸਭ ਤੋਂ ਪਹਿਲਾਂ ਕੈਨੇਡਾ ਦੀਆਂ ਖਬਰਾਂ ਤੋਂ ਸ਼ੁਰੂ ਕਰਦੇ ਹਾਂ। ਕੈਨੇਡਾ ਦੀ ਸਭ ਤੋਂ ਜਿਹੜੀ ਮੇਨ ਖਬਰ ਹੈਗੀ ਆ ਵੀ ਉਹਦੇ ਵਿੱਚ ਜਿਹੜੀ ਪਲੇਨ ਯੂਕਰੇਨ ਦਾ ਕ੍ਰੈਸ਼ ਹੋਇਆ ਉਹਦੀਆਂ ਨਿਊਜ਼ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ। ਇੱਕ ਤਾਂ ਸਭ ਤੋਂ ਪਹਿਲਾਂ ਯੂਕਰੇਨ ਦੀ ਇੱਕ ਇੰਟੈਲੀਜੈਂਸ ਏਜੰਸੀ ਨੇ ਕਿਹਾ ਕਿ ਹੋ ਸਕਦਾ ਇਹਦੇ ਵਿੱਚ ਪੋਸੀਬਿਲਿਟੀ, ਜੋ ਕਿ ਕੱਲ ਮੇਰੇ ਵੀ ਇੱਕ ਵਾਰੀ ਦਿਮਾਗ ਦੇ ਵਿੱਚ ਆਈ ਸੀ ਕਿ ਜਿਹੜਾ ਕਿਸੇ ਨਾ ਕਿਸੇ ਮਿਸਲ ਦੇ ਕਾਰਨ ਜਿਹੜਾ ਇਹ ਪਲੇਨ ਥੱਲੇ ਆਇਆ ਹੋਵੇ। ਦੂਸਰੇ ਪਾਸੇ ਜਿੱਥੇ ਵੈਸਟਰਨ ਏਜੰਸੀਜ਼ ਨੇ ਇਹਦੇ ਉੱਤੇ ਕਹਿ ਰਹੀਆਂ ਕਿ ਨਹੀਂ, ਜਿਹੜਾ ਇਹ ਆ ਇਹਦੇ ਵਿੱਚ ਪਲੇਨ ਦੇ ਵਿੱਚ ਟੈਕਨੀਕਲ ਪ੍ਰੋਬਲਮ ਆਉਣ ਦੀ ਗੱਲ ਸਾਹਮਣੇ ਹੋ ਰਹੀ ਆ। ਸੋ ਕਾਫੀ ਜੀ ਕੰਟਰੋਵਰਸੀ ਇਹਦੇ ਉੱਤੇ ਚੱਲ ਰਹੀ ਹੈਗੀ ਆ। ਦੱਸ ਦਈਏ ਕਿ ਇਸ ਪਲੇਨ ਦੇ ਵਿੱਚ ਤਕਰੀਬਨ ਜਿਹੜੇ 138 ਪੈਸੰਜਰ, 176 ਦੇ ਵਿੱਚੋਂ 138 ਪੈਸੰਜਰ ਇਹੋ ਜਿਹੇ ਸੀ ਜਿਨ੍ਹਾਂ ਨੇ ਕੈਨੇਡਾ ਦੀ ਕਨੈਕਟਿੰਗ ਫਲਾਈਟ ਜਿਹੜੀ ਆ ਲੈਣੀ ਸੀ। ਉਹਦੇ ਵਿੱਚੋਂ ਤਕਰੀਬਨ ਜਿਹੜੇ 30 ਇਕੱਲੇ ਐਡਮਿੰਟਨ ਤੋਂ ਸੀਗੇ, ਉਹਦੇ ਵਿੱਚ ਫੈਮਿਲੀ ਆਫ 4 ਵੀ ਸੀ, ਔਰ ਇੱਕ ਜੀ ਜਾਂਕੋ ਰਾਖੇ ਸਾਈਆਂ ਮਾਰਨਾ ਸਾਕੇ ਕੋਏ ਵਾਲੀ ਗੱਲ ਵੀ ਸੱਚ ਹੋਈ ਆ। ਇੱਕ ਇੱਥੋਂ ਸਾਡੇ ਓਟਵਾ ਤੋਂ ਕਪਲ ਸੀਗਾ ਜੀ, ਵੈਟਰਨੇਰੀਅਨ ਡਾਕਟਰ ਸੀਗੇ ਤੇ ਉਹਨਾਂ ਦੀ ਵਾਈਫ ਸੀਗੀ, ਉਹ ਦੋਨੋਂ ਹੀ ਇਰਾਨ ਦੇ ਵਿੱਚ ਆਪਣੀ ਫੈਮਿਲੀ ਨੂੰ ਵਿਜ਼ਿਟ ਕਰਨ ਲਈ ਗਏ ਹੋਏ ਸੀ। ਔਰ ਜਦੋਂ ਏਅਰਪੋਰਟ ਦੇ ਉੱਤੇ ਚੈੱਕ ਕਰਨ ਲੱਗੇ ਤਾਂ ਹਸਬੈਂਡ ਨੂੰ ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਕਨੈਕਟਿੰਗ ਫਲਾਈਟ ਆ ਫਰੋਮ ਯੂਕਰੇਨ ਟੂ ਟੋਰਾਂਟੋ ਜਿਹੜੀ ਆ ਉਹ ਟਿਕਟ ਵੈਲਿਡ ਨਹੀਂ ਹੈਗੀ, ਉਹ ਟਿਕਟ ਕੈਂਸਲ ਹੋ ਚੁੱਕੀ ਆ। ਸੋ ਵਾਈਫ ਦੀ ਟਿਕਟ ਵੈਲਿਡ ਸੀ, ਉਹ ਫਲਾਈਟ ਦੇ ਵਿੱਚ ਚੜ ਗਏ ਔਰ ਉਹ ਜਿਹੜੇ ਵੈਟਰਨੇਰੀਅਨ ਡਾਕਟਰ ਸੀਗੇ ਉਹ ਏਅਰਪੋਰਟ ਦੇ ਉੱਤੇ ਵੇਟ ਕਰ ਰਹੇ ਸੀ ਵੀ ਮੈਨੂੰ ਜਦੋਂ ਵੀ ਅਗਲੀ ਫਲਾਈਟ ਮਿਲਦੀ ਆ ਤਾਂ ਮੈਂ ਉਹਦੇ ਵਿੱਚ ਜਾਊਂਗਾ। ਸੋ ਉਹਦੇ ਲਈ ਉਹ ਵੇਟ ਕਰਦੇ ਹੋਏ ਜਦੋਂ ਹਜੇ ਉੱਥੇ ਵੇਟ ਕਰ ਹੀ ਰਹੇ ਸੀ ਤਾਂ ਉਹਨਾਂ ਨੂੰ ਜਿਹੜਾ ਇਹ ਪਤਾ ਲੱਗ ਗਿਆ ਵੀ ਜਿਹੜੀ ਮੇਰੀ ਵਾਈਫ ਵਾਲਾ ਪਲੇਨ ਆ ਉਹ ਕ੍ਰੈਸ਼ ਹੋ ਗਿਆ। ਸੋ ਕਿੱਦਾਂ ਜੀ ਦੋਨਾਂ ਨੇ ਇਕੱਠੇ ਜਾਣ ਦਾ ਪਲੈਨ ਸੀ, ਇਕੱਠਿਆਂ ਦੀ ਫਲਾਈਟ ਬੁੱਕ ਸੀ, ਪਰ ਕਿੱਦਾਂ ਲਾਸਟ ਮਿੰਟ ਦੇ ਉੱਤੇ ਜਦੋਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗੀ ਤਾਂ ਉਹਦੇ ਵਿੱਚ ਉਹਨਾਂ ਦੀ ਜਿਹੜੀ ਆ ਇੱਕ ਜਾਨ ਜਿਹੜੀ ਸੇਵ ਹੋ ਗਈ, ਉਹਨਾਂ ਦੀ ਵਾਈਫ ਦੀ ਜਿਹੜੀ ਡੈਥ ਹੋ ਗਈ। ਸਾਡੇ ਟੋਰਾਂਟੋ ਤੋਂ ਵੀ ਜੀ GTA ਤੋਂ ਸਾਡੇ ਵੁੱਡਬ੍ਰਿਜ ਤੋਂ ਟੋਰਾਂਟੋ ਤੋਂ ਟੋਰਾਂਟੋ ਕੱਲ ਜਿਹੜਾ ਡਿਸਟ੍ਰਿਕਟ ਸਕੂਲ ਬੋਰਡ ਆ ਉਹਨਾਂ ਦੇ ਵੀ ਸਟੂਡੈਂਟ ਦੀ ਵਿੱਚ ਡੈਥ ਹੋਈ ਆ, ਸੈਂਟੇਨੀਅਲ ਕਾਲਜ ਤੋਂ ਸਟੂਡੈਂਟ ਦੀ ਡੈਥ ਹੋਈ ਆ। ਸੋ ਬੇਸਿਕਲੀ ਜੀ ਕੈਨੇਡਾ ਨੂੰ ਇੱਕ ਬਹੁਤ ਵੱਡਾ ਜਿਹੜਾ ਘਾਟਾ ਪਿਆ ਹੈਗਾ। ਕੱਲ ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੁਣਾਂ ਨੇ ਖਾਸ ਤੌਰ ਦੇ ਉੱਤੇ ਇਹ ਚੀਜ਼ ਕਹੀ ਆ ਕਿ ਕੈਨੇਡੀਅਨਸ ਨੀਡ ਆਨਸਰ, ਬਈ ਜੇ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਹਾਂ ਭਾਈ ਇਹ ਜੇ ਪਲੇਨ ਕ੍ਰੈਸ਼ ਹੋਇਆ ਕਿਵੇਂ ਹੋਇਆ, ਇਹਦੀ ਅਸਲੀਅਤ ਕੀ ਆ, ਉਹਦਾ ਜਿਹੜਾ ਬਲੈਕ ਬਾਕਸ ਆ ਉਹ ਮਿਲ ਗਿਆ ਜੀ, ਉਹਦੀ ਇਸ ਵੇਲੇ ਜਾਂਚ ਜਾਰੀ ਆ। ਸੋ ਇਹ ਸਭ ਤੋਂ ਜਿਹੜੀ ਕੈਨੇਡਾ ਲੈਵਲ ਦੀ ਵੱਡੀ ਖਬਰ ਇਹ ਹੈਗੀ ਆ। ਵਰਿੰਦਰ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ ਇਹਦੇ ਉੱਤੇ, ਵਰਿੰਦਰ ਜੀ ਦੇ ਵੀ ਕਮੈਂਟ ਲੈਣੇ ਚਾਹਾਂਗੇ ਕਿਉਂਕਿ ਅੱਜ ਜਿਹੜੀ ਇਹ ਵੀ ਚੀਜ਼ ਹੋਈ ਆ ਕਿ ਯੂਕਰੇਨ ਜਿਹੜਾ ਇਹ ਕੰਸਿਡਰ ਕਰ ਰਿਹਾ ਵੀ ਪੋਸੀਬਿਲਿਟੀ ਮੇ ਬੀ ਇਹ ਮਿਸਲ ਬ੍ਰੌਡ ਡਾਊਨ ਪੈਸੰਜਰਸ ਪਲੇਨ ਓਵਰ ਇਰਾਨ, ਇਹਦੇ ਉੱਤੇ ਕਮੈਂਟ ਜਿਹੜੇ ਆ ਮੈਂ ਵਰਿੰਦਰ ਜੀ ਦੇ ਜ਼ਰੂਰ ਲੈਣੇ ਚਾਹੂੰਗਾ ਕਿ ਇਹਨਾਂ ਦੇ ਵਿੱਚ ਕੀ ਇਹਨਾਂ ਦੀ ਥੌਟ ਦੇ ਵਿੱਚ ਵੀ ਇਹ ਗੱਲ ਆਈ ਹੈਗੀ ਆ। ਜੀ ਵਰਿੰਦਰ ਜੀ ਹੈਲੋ,
ਨੇ ਇਸ ਦੇ ਉੱਪਰ ਕਿ ਇਹ ਮਿਜ਼ਾਈਲ ਨਾਲ ਜਹਾਜ਼ ਡਿੱਗਿਆ ਗਿਆ ਕਿ ਇਹ ਫਿਰ ਇੱਕ ਕੋਈ ਤਕਨੀਕੀ ਕਾਰਨ ਤਕਨੀਕੀ ਨੁਕਸ ਦੇ ਕਾਰਨ ਅਜਿਹਾ ਹੋਇਆ, ਇਹ ਵੱਡਾ ਹਾਦਸਾ ਹੋਇਆ ਜਿਹਦੇ ਵਿੱਚ ਇੰਨੀਆਂ ਜਾਨਾਂ ਇੰਨੀਆਂ ਕੀਮਤੀ 180 ਦੇ ਕਰੀਬ ਕੀਮਤੀ ਜਾਨਾਂ ਗਈਆਂ ਨੇ ਜਿਹਦੇ ਚ 11 ਦੇ ਕਰੀਬ ਜਿਹੜੇ ਕਰੂ ਮੈਂਬਰ ਵੀ ਸਨ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਵੱਡੀ ਇਸ ਦੇ ਵਿੱਚ ਗੱਲ ਉਹ ਹੈ ਕਿ ਯੂਕਰੇਨ ਇੰਟਰਨੈਸ਼ਨਲ ਏਅਰਲਾਈਨ ਨੇ ਬੁੱਧਵਾਰ ਨੂੰ ਯਾਨੀ ਕਿ ਇਹਨਾਂ ਨੂੰ ਇਸ ਨੂੰ ਤਕਨੀਕੀ ਹਾਦਸਾ ਮੰਨਣ ਤੋਂ ਇਨਕਾਰ ਹੀ ਕਰ ਦਿੱਤਾ। ਇੱਕ ਸਭ ਤੋਂ ਵੱਡੀ ਲੇਟੈਸਟ ਜਿਹੜੀ ਖਬਰ ਆ ਉਹ ਇਹੀ ਹੈ ਕਿ ਜਿਹੜਾ ਏਅਰਲਾਈਨ ਦੇ ਉਪ ਪ੍ਰਧਾਨ ਇਹੋਰ ਸੰਤਨੋਵਸਕੀ ਨੇ ਕਿਹਾ ਹੈ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਹੋਇਆ ਸੀ। ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਇਸ ਜਹਾਜ਼ ਦੇ ਉੱਪਰ ਕਥਿਤ ਤੌਰ ਤੇ ਕੋਈ ਹਮਲਾ ਨਾਲ ਹੋਇਆ, ਰਾਕਟ ਨਾਲ ਹੋਇਆ, ਇਹ ਤਾਂ ਇਨਵੈਸਟੀਗੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਦੱਸੇਗੀ। ਦੂਸਰੇ ਪਾਸੇ ਜਿਹੜੀ ਯੂਕਰੇਨ ਦੀ ਸੁਰੱਖਿਆ ਪਰਿਸ਼ਦ ਹੈ ਉਹਨਾਂ ਨੇ ਵੀ ਕਿਹਾ ਕਿ ਰੂਸ ਦੀ ਮਿਜ਼ਾਈਲ ਡਰੋਨ ਦੀ ਟੱਕਰ ਜਾਂ ਅੱਤਵਾਦੀ ਹਮਲਾ ਜਹਾਜ਼ ਹਾਦਸੇ ਦਾ ਕਾਰਨ ਹੋ ਸਕਦੇ ਨੇ। ਉਹਨਾਂ ਨੇ ਕੀ ਕਿਹਾ, ਦੁਬਾਰਾ ਮੈਂ ਰਿਪੀਟ ਕਰ ਦਿੰਦਾ ਕਿ ਰੂਸ ਦੀ ਮਿਜ਼ਾਈਲ ਹੋ ਸਕਦੀ ਹੈ ਜਾਂ ਕੋਈ ਡਰੋਨ ਹੋ ਸਕਦਾ ਜਾਂ ਕੋਈ ਅੱਤਵਾਦੀ ਹਮਲਾ ਵੀ ਹੋ ਸਕਦਾ। ਉਹਨਾਂ ਨੇ ਤਿੰਨ ਪੋਸੀਬਿਲਟੀਜ਼ ਇਸ ਦੇ ਉੱਪਰ ਜਿਹੜਾ ਇਸ ਤੱਕ ਤਿੰਨ ਪੋਸੀਬਿਲਟੀਜ਼ ਦਾ ਖਦਸ਼ਾ ਜ਼ਾਹਿਰ ਕੀਤਾ। ਸੋ ਇਸ ਦੇ ਇਸ ਜਹਾਜ਼ ਦੇ ਵਿੱਚ ਯਾਤਰੀ ਤੇ ਚਾਲਕ ਦਲ ਦੇ ਸਾਰੇ ਮੈਂਬਰ ਜਿਹੜੇ ਮਾਰੇ ਗਏ ਸਨ ਇਹ ਤਾਂ ਸਾਨੂੰ ਪਤਾ ਹੀ ਹੈ। ਤੇ ਇਸ ਜਹਾਜ਼ ਨੇ ਜਿਹੜਾ ਇਮਾਮ ਖੁਮੈਨੀ ਹਵਾਈ ਅੱਡਾ ਜਿਹੜਾ ਉੱਥੇ ਇਹਨੇ ਉਤਰਨਾ ਸੀਗਾ ਤੇ ਇਹ ਉਸ ਦੇ ਪਹਿਲਾਂ ਹੀ ਕ੍ਰੈਸ਼ ਹੋ ਗਿਆ। ਸੋ ਸਨਸਨੋਵਸਕੀ ਨੇ ਇਹ ਵੀ ਅੱਗੇ ਜਾ ਕੇ ਕਿਹਾ, ਏਅਰਲਾਈਨ ਦੇ ਜਿਹੜੇ ਮੁਖੀ ਨੇ ਉਹਨਾਂ ਨੇ, ਕਿ ਤਹਿਰਾਨ ਹਵਾਈ ਅੱਡਾ ਆਮ ਹਵਾਈ ਅੱਡਿਆਂ ਵਰਗਾ ਹੈ, ਅਸੀਂ ਕਈ ਸਾਲਾਂ ਤੋਂ ਇੱਥੇ ਉਡਾਨਾਂ ਦਾ ਸੰਚਾਲਨ ਕਰ ਰਹੇ ਹਾਂ ਉਹ ਕਹਿ ਰਹੇ ਨੇ, ਤੇ ਪਾਇਲਟਾਂ ਕੋਲ ਕਿਸੇ ਵੀ ਐਮਰਜੈਂਸੀ ਚੁਣੌਤੀ ਨਾਲ ਲੜਨ ਦੀ ਯੋਗਤਾ ਵੀ ਹੈਗੀ ਸੀ, ਯਾਨੀ ਕਿ ਪੂਰੇ ਟ੍ਰੇਨਡ ਪਾਇਲਟ ਸੀ। ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੋਈ ਟੈਕਨੀਕਲ ਸਨੈਗ ਨਹੀਂ ਹੈਗਾ। ਤੇ ਉਹ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਰਿਕਾਰਡ ਹੈ ਜੀ ਉਹ ਦੱਸਦਾ ਹੈ ਕਿ 2400 ਫੁੱਟ ਤੇ ਜਹਾਜ਼ ਉਡਾਣ ਭਰ ਰਿਹਾ ਸੀ, ਕਰੂ ਦੇ ਤਜਰਬੇ ਦੇ ਲਿਹਾਜ਼ ਨਾਲ ਗੜਬੜ ਹੋਣ ਦੀ ਸ਼ੰਕਾ ਜਿਹੜੀ ਹੈ ਉਹ ਨਾ ਦੇ ਬਰਾਬਰ ਸੀ, ਤੇ ਅਸੀਂ ਇਸ ਨੂੰ ਸਿਰਫ ਸੰਯੋਗ ਨਹੀਂ ਮੰਨ ਸਕਦੇ, ਇਹ ਤਾਂ ਕਹਿਣਾ ਏਅਰਲਾਈਨ ਦਾ
ਜੀ। ਬਿਲਕੁਲ ਵਰਿੰਦਰ ਜੀ, ਦੇਖੋ ਦੂਸਰੇ ਬੰਨੇ ਜੇ ਅਸੀਂ ਗੱਲ ਕਰੀਏ, ਦੇਖੋ ਪਲੇਨ ਸਿਰਫ 3 ਸਾਲ ਪੁਰਾਣਾ ਹੈਗਾ, 2016 ਦਾ ਪਲੇਨ ਆ, ਠੀਕ ਹੈ। ਔਰ ਉਹਦੀ ਰੂਟੀਨ ਚੈੱਕਅਪ 2 ਦਿਨ ਪਹਿਲਾਂ ਹੋਈ ਆ, ਪੂਰੀ ਉਹਦੀ ਪ੍ਰੋਪਰ ਚੈੱਕਅਪ ਹੋਈ ਆ, ਠੀਕ ਹੈ। ਔਰ ਜਿਹੜੇ ਪਾਇਲਟ ਆ ਉਹ ਪੂਰੇ ਐਕਸਪੀਰੀਅੰਸਡ ਪਾਇਲਟ ਹੈਗੇ ਆ। ਸੋ ਉਹਦੇ ਵਿੱਚ ਜਿਹੜੀਆਂ ਉਹਦੇ ਕਰਕੇ ਜਿਹੜੀ ਉਹਨਾਂ ਦੀ ਯੂਕਰੇਨ ਦੀ ਆਪਣੀ ਇੰਟੈਲੀਜੈਂਸ ਸਰਵਿਸਿਜ਼ ਆ ਜਾਂ ਜਿਹੜਾ ਡਿਪਾਰਟਮੈਂਟ ਆ ਉਹ ਇਸ ਚੀਜ਼ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਇਹ ਚੀਜ਼ ਦੇਖੋ। ਜਿਸਲੇ ਪਲੇਨ ਡਿੱਗਿਆ ਸੀ ਵਰਿੰਦਰ ਜੀ, ਮੇਰੇ ਵੀ ਦਿਮਾਗ ਚ ਰਾਈਟ ਵੇ ਇੱਕ ਪੋਸੀਬਿਲਟੀ ਆਈ ਸੀ ਵੀ ਦੇਖੋ ਟੈਕਨੀਕਲਟੀ ਦਾ ਸਭ ਤੋਂ ਪਹਿਲਾਂ ਆਉਂਦੀ ਆ, ਦੂਸਰੇ ਬੰਨੇ ਜੋ ਇਸ ਵੇਲੇ ਟੈਨਸ਼ਨ ਚੱਲ ਰਹੀ ਆ ਉਹਦੇ ਉੱਤੇ ਚੱਲਦੇ ਹੋਏ ਮੇਰੇ ਵੀ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਬੈਕ ਥੋਟ ਜ਼ਰੂਰ ਆਈ ਸੀ, ਬਈ ਬੈਕ ਆਫ ਮਾਈ ਹੈਡ ਬਈ ਦਿਸ ਕੁਡ ਬੀ ਵਨ ਆਫ ਦਾ ਪੋਸੀਬਿਲਟੀਜ਼। ਇਹੀ ਚੀਜ਼ ਉਹਨਾਂ ਨੇ ਜਿਹੜੇ 4 ਕਾਰਨ ਦੱਸੇ ਆ ਜਿਹਦੇ ਵਿੱਚ ਉਹਨਾਂ ਨੇ ਅੱਤਵਾਦੀ ਹਮਲੇ ਦੀ ਵੀ ਗੱਲ ਕੀਤੀ ਆ, ਜਿਹਦੇ ਵਿੱਚ ਮਿਸਲ ਦੀ ਵੀ ਗੱਲ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਟੈਕਨੀਕਲ ਪ੍ਰੋਬਲਮ ਦੀ ਵੀ ਗੱਲ ਕੀਤੀ ਆ। ਸੋ ਉਹਨਾਂ ਦੇ ਵਿੱਚ ਇੱਕ ਪੋਸੀਬਿਲਟੀ ਉਹਨਾਂ ਨੇ ਇਹ ਵੀ ਲਿਆਂਦੀ ਆ ਵੀ ਹੋ ਸਕਦਾ ਜਿਹੜੀ ਮਿਸਲ ਕਰਕੇ ਉੱਡ ਗਿਆ ਹੋਵੇ। ਪਰ ਤੁਸੀਂ ਦੇਖੋ ਜੀ ਕੈਨੇਡਾ ਦਾ ਕਿੰਨਾ ਨੁਕਸਾਨ ਹੋਇਆ, 130 ਜਿਹੜੇ ਉਹਦੇ ਵਿੱਚ ਮੁਸਾਫਰ ਸੀਗੇ ਜਿਨ੍ਹਾਂ ਨੇ ਕੈਨੇਡਾ ਦੀ ਕਨੈਕਟਿੰਗ ਫਲਾਈਟ ਲੈਣੀ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਸੀਗੇ ਜੀ ਸਾਡੇ, ਚਾਹੇ ਉਹ ਇੱਥੇ ਸਾਡੇ ਲੋਕਲ ਹੋਣ ਚਾਹੇ ਇਰਾਨ ਦੇ ਵਿੱਚ ਇੱਥੋਂ ਬੱਚੇ ਪੜ੍ਹਨ ਗਏ ਹੋਏ ਹੋਣ, ਕਈ ਵਾਰੀ ਸਾਡੇ ਇੱਥੋਂ ਬਹੁਤ ਸਾਰੇ ਬੱਚੇ ਆ ਜਿਹੜੇ ਬੈਕ ਹੋਮਸ ਦੇ ਵਿੱਚ ਪੜ੍ਹਨ ਜਾਂਦੇ ਆ। ਸੋ ਬਹੁਤ ਵੱਡਾ ਜੀ ਸਾਡੀ ਨੇਸ਼ਨ ਨੂੰ, ਕੈਨੇਡੀਅਨਸ ਨੂੰ ਬਹੁਤ ਵੱਡਾ ਇਹਦਾ ਜਿਹੜਾ ਘਾਟਾ ਵੀ ਪਿਆ ਹੈਗਾ ਜੀ ਵਰਿੰਦਰ ਜੀ।
ਹਾਂਜੀ ਹਾਂਜੀ, ਬਹੁਤ ਹੀ ਵੱਡਾ ਘਾਟਾ ਹੋਇਆ, ਔਰ ਉਹ ਪਰਿਵਾਰ ਜਿਹੜੇ ਆਪਣੇ ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਉਹਨਾਂ ਨੂੰ ਮਿਲਣ ਲਈ ਸਾਂਘ ਰੱਖਦੇ ਸਨ, ਬੇਤਾਬ ਸਨ, ਏਅਰਪੋਰਟ ਤੇ ਵੀ ਉਡੀਕ ਕਰਦੇ ਸਨ। ਸੋ ਇਹ ਸਾਰਿਆਂ ਨੂੰ ਜਿਹੜਾ ਅਸੀਂ ਸਾਡੇ ਵੱਲੋਂ ਜਿਹੜਾ ਸਾਰਿਆਂ ਨੂੰ ਵੀ ਐਕਸਪ੍ਰੈਸ ਅਵਰ ਸੋਲੀਡੈਰਿਟੀ ਵਿਦ ਦੈਮ ਆਲ ਆਫ ਦੈਮ। ਤੇ ਇਸ ਦੇ ਨਾਲ ਜਿਹੜੀ ਮੈਂ ਇੱਕ ਹੋਰ ਜੁੜੀ ਹੋਈ ਗੱਲ ਉਹ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਯੂਕਰੇਨ ਦੀ ਸੁਰੱਖਿਆ ਪਰਿਸ਼ਦ ਹੈ ਉਹਦੇ ਮੰਤਰੀ ਓਲੇਸਕੀ ਦਾਨੀਲੋਵ ਨੇ ਕਿਹਾ ਕਿ ਉਸਨੇ ਇਰਾਨ ਚ ਹੋਏ ਹਾਦਸੇ ਦੀ ਜਾਂਚ ਲਈ 10 ਤੋਂ ਵੱਧ ਜਾਂਚ ਕਰਤਾਵਾਂ ਨੂੰ ਭੇਜਿਆ, ਯਾਨੀ ਕਿ ਇਨਵੈਸਟੀਗੇਟਰ ਉੱਥੇ ਭੇਜ ਦਿੱਤੇ ਨੇ ਆਲਰੇਡੀ ਇਰਾਨ ਦੇ ਵਿੱਚ। ਤੇ ਇਰਾਨ ਦਾ ਹੁਣ ਦੇਖੋ ਰਿਐਕਸ਼ਨ ਇਹਦੇ ਤੇ ਕੀ ਹੈ, ਇਰਾਨ ਦੀ ਐਵੀਏਸ਼ਨ ਅਥਾਰਟੀ ਨੇ ਇਹ ਕਹਿ ਦਿੱਤਾ ਕਿ ਕ੍ਰੈਸ਼ ਹੋਏ ਜਹਾਜ਼ ਦਾ ਬਲੈਕ ਬਾਕਸ UIAA ਨੂੰ ਨਹੀਂ ਦਿੱਤਾ ਜਾਏਗਾ, ਯਾਨੀ ਕਿ ਯੂਕਰੇਨ ਐਵੀਏਸ਼ਨ ਅਥਾਰਟੀ ਨੂੰ ਨਹੀਂ ਦਿੱਤਾ ਜਾਏਗਾ। ਇਹ ਬੜਾ ਵੱਡਾ ਇੱਕ ਸਵਾਲ ਹੈ ਵੀ ਦੇਖੋ ਜਹਾਜ਼ ਜਿਹੜਾ ਹੈ ਚਾਹੇ ਅਕੂਰੈਂਸ ਆਫ ਦਾ ਜਿਹੜਾ ਟ੍ਰੈਜਡੀ ਹੈ ਉਹ ਇਰਾਨ ਦੇ ਵਿੱਚ ਹੋਈ ਹੈ, ਤਹਿਰਾਨ ਦੇ ਵਿੱਚ ਹੋਈ ਹੈ, ਪਰ ਇਹ ਜਹਾਜ਼ ਕਿਉਂਕਿ ਯੂਕਰੇਨ ਨੂੰ ਬਿਲੋਂਗ ਕਰਦਾ ਸੀ ਤੇ ਵੈਸੇ ਤਾਂ ਨੋਰਮਲ ਕੰਡੀਸ਼ਨ ਦੇ ਵਿੱਚ ਤਾਂ ਇਹ ਬਲੈਕ ਬਾਕਸ ਉਹਨਾਂ ਨੂੰ ਦੇਣਾ ਚਾਹੀਦਾ ਸੀ। ਸੋ ਲੇਕਿਨ ਉਹਨਾਂ ਨੇ ਇਨਕਾਰ ਕਰ ਦਿੱਤਾ। ਤੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਹਾਦਸੇ ਸੰਬੰਧੀ ਕੌਮਾਂਤਰੀ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ, ਤੇ ਉਹਨਾਂ ਨੇ ਆਲਰੇਡੀ ਇਹ ਕਹਿ ਦਿੱਤਾ ਕਿ ਜਿਹੜੀ ਪੜਤਾਲ ਪੂਰੀ ਡੂੰਘਾਈ ਨਾਲ ਜਾਂਚ ਪੜਤਾਲ ਇਨਵੈਸਟੀਗੇਸ਼ਨ ਹੋਵੇਗੀ, ਤੇ ਕੈਨੇਡਾ ਦੇ ਹਰ ਜਿਹੜਾ ਪ੍ਰਸ਼ਨ ਦਾ ਉੱਤਰ ਇਰਾਨ ਨੂੰ ਵੀ ਦੇਣਾ ਪਏਗਾ ਤੇ ਬਾਕੀ ਜਿਹੜੇ ਯੂਕਰੇਨੀਅਨ ਏਅਰਲਾਈਨ ਹੈ ਉਹਨੂੰ ਵੀ ਦੇਣਾ ਪਏਗਾ। ਸੋ ਹੁਣ ਦੇਖਣਾ ਇਹ ਹੈ ਕਿ ਇਹ ਵੈਦਰ, ਕਿਉਂਕਿ ਦੇਖੋ ਯੂਕਰੇਨ ਦੀ ਏਅਰਲਾਈਨ ਨੇ ਰੂਸ ਵੱਲ ਵੀ ਥੋੜਾ ਜਿਹਾ ਇਸ਼ਾਰਾ ਕੀਤਾ ਕਿ ਸ਼ਾਇਦ ਇਹ ਕੋਈ ਮਿਸਾਈਲ ਉਧਰੋਂ ਆਈ ਹੋ ਸਕਦੀ, ਕਿਉਂਕਿ ਉਹ ਪੂਰਾ ਖਿੱਤਾ ਜਿਹੜਾ ਹੈ ਦੈਟ ਦੇ ਵਾਰ ਲਾਈਕ ਜ਼ੋਨ, ਇਸ ਲਈ ਇਸ ਗੱਲ ਦੀ ਪੋਸੀਬਿਲਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕੋਈ ਮਿਲਿਸ਼ੀਆ ਅਟੈਕ ਹੋ ਸਕਦਾ, ਕਿਉਂਕਿ ਇਰਾਨ ਤੇ US ਦੇ ਵਿੱਚ ਟੈਂਸ਼ਨ ਬਹੁਤ ਵਧੀਆ ਨੇ, ਤੇ ਇਹ ਜਿਹੜਾ ਕੈਨੇਡਾ ਹੈ ਕੈਨੇਡਾ ਨੂੰ US ਦੇ ਅਲਾਈ ਦੇ ਤੌਰ ਤੇ ਹੀ ਦੇਖਿਆ ਜਾ ਸਕਦਾ, ਖਾਸ ਕਰਕੇ ਉਦੋਂ ਜਦੋਂ ਕਿ ਯੂਐਨ ਫੋਰਸਿਸ ਜਿਹੜੀਆਂ ਇਰਾਕ ਦੇ ਵਿੱਚ ਡਿਪਲਾਏ ਨੇ ਤੇ ਉਹਨਾਂ ਦੇ ਵਿੱਚ ਕੈਨੇਡੀ ਜਿਹੜੇ ਕੈਨੇਡੀਅਨ ਸੈਨਿਕ ਵੀ ਉੱਥੇ ਨੇ, ਕੈਨੇਡੀਅਨ ਟਰੁਪਸ ਵੀ ਉੱਥੇ ਨੇ। ਸੋ ਇਸ ਲਈ ਕੁਛ ਵੀ ਹੋ ਸਕਦਾ ਇਹ, ਖਾਸ ਕਰਕੇ ਉਸ ਵੇਲੇ ਜਦੋਂ ਕਿ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਸ ਨੇ ਇਸ ਨੂੰ ਤਕਨੀਕੀ ਨੁਕਸ ਮੰਨਣ ਤੋਂ ਇਨਕਾਰ ਕਰ ਦਿੱਤਾ, ਟੈਕਨੀਕਲੀ ਸਨੈਕ ਮੰਨਣ ਤੋਂ ਇਨਕਾਰ ਕਰ ਦਿੱਤਾ। ਜੀ
ਜੀ, ਨਾਲ ਹੀ ਵਰਿੰਦਰ ਜੀ ਦੇਖੋ, ਅੱਜ ਦੂਸਰੇ ਬੰਨੇ ਜੇ ਅੱਜ ਜਿਹੜੀ ਮਿਸਲ ਅਟੈਕ ਕੀਤਾ ਹੈਗਾ ਇਰਾਨ ਨੇ ਅਮਰੀਕਾ ਦੇ ਜਿਹੜੀਆਂ ਏਅਰਫੋਰਸ ਆਪਣੀਆਂ ਫੋਰਸਿਸ ਦੇ ਬੇਸ ਦੇ ਉੱਤੇ, ਅੱਜ ਇਰਾਨ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਤਕਰੀਬਨ ਲਗਭਗ ਜਿਹੜੇ ਆ ਅਰਾਊਂਡ 80 ਦੇ ਕਰੀਬ ਉਹਦੇ ਵਿੱਚ ਕੈਜੂਅਲਟੀਜ਼ ਹੋਈਆਂ। ਦੂਸਰੇ ਬੰਨੇ ਜਿਹੜਾ ਸਾਡਾ ਡੋਨਲਡ ਟਰੰਪ ਸਾਹਿਬ ਆ, ਯੂਐਸ ਪ੍ਰੈਜੀਡੈਂਟ ਸਾਹਿਬ ਆ, ਉਹ ਕਹਿੰਦੇ ਕੈਜੂਅਲਟੀ ਜਿਹੜੀ ਜ਼ੀਰੋ ਹੋਈ ਹੈਗੀ ਆ। ਈਵਨ ਜਿਵੇਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਆਈਆਂ ਸੀ ਕਿ ਕਿਵੇਂ ਜਿਹੜੀਆਂ ਅਮਰੀਕਨ ਮਿਸਲਸ ਨੇ ਜਿਹੜੀਆਂ ਉਹਨਾਂ ਦੇ ਕਾਫਲੇ ਦੇ ਉੱਤੇ ਹਮਲਾ ਕੀਤਾ ਸੀ ਜਿਹਦੇ ਵਿੱਚ ਉਹਨਾਂ ਦੇ ਆਰਮੀ ਦੇ ਚੀਫ ਮਾਰੇ ਗਏ ਸੀ, ਏਦਾਂ ਹੀ ਉਹਨਾਂ ਨੇ ਵੀ ਵੀਡੀਓ ਜਾਰੀ ਕਰ ਦਿੱਤੀ ਆ ਜਿਹਦੇ ਵਿੱਚ ਉਹਨਾਂ ਨੇ ਕੈਂਪ ਜਿਹੜੇ ਤਬਾਹ ਹੋਏ ਉਹ ਵੀ ਦਿਖਾ ਰਹੇ ਹੈਗੇ ਆ। ਸੋ ਇਸ ਵੇਲੇ ਜਿਹੜੀ ਇਹ ਵੀ ਇੱਕ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ, ਦੂਸਰੇ ਬੰਨੇ ਅਸੀਂ ਅੱਜ ਇਹ ਵੀ ਪੜ੍ਹ ਰਹੇ ਹਾਂ ਕਿ ਜਿਹੜੀ ਇਸ ਵੇਲੇ ਸਿਚੁਏਸ਼ਨ ਬਹੁਤ ਟੈਂਸ ਬਣੀ ਹੋਈ ਆ, ਕਿਉਂਕਿ ਅੱਜ ਡੋਨਲਡ ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਸਾਡੀਆਂ ਜਿਹੜੀਆਂ ਪਲੈਂਟੀ ਆਫ ਮਿਸਲਸ ਜਿਹੜੀਆਂ ਉਹ ਤਿਆਰ ਬਰ ਤਿਆਰ ਖੜੀਆਂ। ਕੱਲ ਦੀ ਜੇ ਤੁਸੀਂ ਉਹਨਾਂ ਦੀ ਸਟੇਟਮੈਂਟ ਡਿਸਕਸ ਕਰ ਰਹੇ ਸੀ ਤੁਸੀਂ ਯੁੱਧਵੀਰ ਉਹਨਾਂ ਦੇ ਨਾਲ, ਕੱਲ ਦੀ ਸਟੇਟਮੈਂਟ ਤੋਂ ਇਹ ਲੱਗਦਾ ਸੀ ਕਿ ਇਸ ਵੇਲੇ ਅਮਰੀਕਾ ਕੋਈ ਵੀ ਜਿਹੜੀ ਇਸ ਵੇਲੇ ਵਾਰ ਨੂੰ ਰਿਲੇਟਡ ਇਸ ਵੇਲੇ ਸਟੈਪ ਨਹੀਂ ਚੁੱਕੂਗਾ, ਕਿਉਂਕਿ ਉਹਨਾਂ ਨੇ ਕਿਹਾ ਸੀ ਅਸੀਂ ਸੈਂਕਸ਼ਨਸ ਇਰਾਨ ਦੇ ਉੱਤੇ ਵਧਾਵਾਂਗੇ। ਸੋ ਤੁਹਾਨੂੰ ਲੱਗਦਾ ਵੀ ਜੋ ਅੱਜ ਦੀ ਸਟੇਟਮੈਂਟ ਆਈ ਆ ਜਿਹਦੇ ਵਿੱਚ ਇਰਾਨ ਨੇ ਕਹਿ ਦਿੱਤਾ ਕਿ 80 ਕੈਜੂਅਲਟੀਜ਼ ਹੋਈਆਂ, ਔਰ ਸਾਡੇ ਡੋਨਲਡ ਟਰੰਪ ਸਾਹਿਬ ਕਹਿ ਰਹੇ ਆ ਕਿ ਕੋਈ ਕੈਜੂਅਲਟੀ ਨਹੀਂ ਹੋਈ, ਇਹਦਾ ਕੋਈ ਨਾ ਕੋਈ ਜਿਹੜਾ ਅੰਦਰੂਨੀ ਲੈਵਲ ਦੇ ਉੱਤੇ ਜੇ ਵਾਕਿਆ ਹੀ ਕੈਜੂਅਲਟੀਜ਼ ਹੋਈਆਂ, ਇਸ ਦੇ ਆਰ ਐਨੀ ਪੋਸੀਬਿਲਟੀ ਆਫ ਰਿਟੇਲੀਏਸ਼ਨ ਬਾਏ ਦਾ ਅਮਰੀਕਨ ਫੋਰਸਿਸ।
ਦੇਖੋ ਸੰਗਾ ਸਾਹਿਬ, ਜਿਸ ਤਰ੍ਹਾਂ ਮੈਂ ਡੋਨਲਡ ਟਰੰਪ ਦੇ ਸਟੇਟਮੈਂਟਸ ਨੂੰ ਸਟੱਡੀ ਕੀਤਾ ਬਹੁਤ ਕਲੋਜ਼ਲੀ, ਮੈਨੂੰ ਇਹ ਲੱਗਦਾ ਕਿ ਸੈਂਕਸ਼ਨ ਤੋਂ ਅੱਗੇ ਗੱਲ ਨਹੀਂ ਵਧੇਗੀ। ਇਰਾਨ ਤੇ ਪਾਬੰਦੀਆਂ ਲਗਾਈਆਂ ਜਾਣਗੀਆਂ, ਮੈਨੂੰ ਲੱਗਦਾ ਨਾ ਹੁਣ ਇਰਾਨ ਅਟੈਕ ਕਰੇਗਾ ਦੁਬਾਰਾ ਯੂਐਸ ਦੇ ਟਰੁਪਸ ਦੇ ਉੱਪਰ ਜਾਂ ਉਹਦੇ ਸੈਨਿਕ ਟਿਕਾਣਿਆਂ ਦੇ ਉੱਪਰ, ਤੇ ਨਾ ਹੀ ਮੈਨੂੰ ਇਹ ਲੱਗਦਾ ਇਸ ਵੇਲੇ, ਜਿੰਨੀ ਕੁ ਮੇਰੀ ਆਬਜ਼ਰਵੇਸ਼ਨ ਹੈ, ਕਿ ਯੂਐਸਏ ਵੀ ਇਸ ਤੋਂ ਅਗਾਂਹ ਨਹੀਂ ਵਧੇਗਾ, ਕਿਉਂਕਿ ਵਰਲਡ ਲੈਵਲ ਤੇ ਬੜਾ ਵੱਡਾ ਪ੍ਰੈਸ਼ਰ ਹੈ। ਦੇਖੋ ਯੂਨਾਈਟਿਡ ਨੇਸ਼ਨ ਦਾ ਪ੍ਰੈਸ਼ਰ ਹੈ, ਕਿਉਂਕਿ ਯੂਨਾਈਟਿਡ ਨੇਸ਼ਨ ਦੀਆਂ ਫੌਜਾਂ ਜਿਹੜੀਆਂ ਉੱਥੇ ਨੇ, 5,000 ਤੋਂ ਜ਼ਿਆਦਾ ਸੈਨਿਕ ਜਿਹੜੇ ਉਹ ਅਮਰੀਕਾ ਦੇ ਜਿਹੜੇ ਸੈਨਿਕ ਬਗਦਾਦ ਦੇ ਵਿੱਚ ਤੇ ਹੋਰ ਇਰਬਿਲ ਦੇ ਵਿੱਚ ਹੈਗੇ ਨੇ, ਤੇ ਇਸ ਕਰਕੇ ਜਿਹੜਾ ਯੂਐਨ ਹੋ ਗਿਆ, ਨਾਟੋ ਹੋ ਗਿਆ, ਚਾਈਨਾ ਨੇ ਕਿਸੇ ਪਾਸੇ ਤੇ ਸਾਈਡ ਨਹੀਂ ਲਈ। ਜੇ ਚਾਈਨਾ ਸਾਈਡ ਲੈ ਜਾਂਦਾ ਕਿਸੇ ਪਾਸੇ ਜਾਂ ਰਸ਼ੀਆ ਸਾਈਡ ਲੈ ਜਾਂਦਾ ਤਾਂ ਫਿਰ ਗੱਲ ਹੋਰ ਹੋਣੀ ਸੀ, ਫਿਰ ਇਹ ਟੈਨਸ਼ਨ ਦੇ ਐਸਕੇਲੇਟ ਹੋਣ ਦੀ ਵਧਣ ਦੀ ਸੰਭਾਵਨਾ ਬਹੁਤ ਜ਼ਿਆਦਾ ਸੀ। ਪਰ ਹੁਣ ਚਾਈਨਾ ਨੇ ਵੀ ਕਹਿ ਦਿੱਤਾ ਕਿ ਪੀਸ ਦੇ ਨਾਲ ਗੱਲਬਾਤ ਰਾਹੀਂ ਜਿਹੜਾ ਹੱਲ ਹੈ, ਯੂਨਾਈਟਿਡ ਨੇਸ਼ਨ ਨੇ ਵੀ ਇਹੀ ਕਿਹਾ ਕਿ ਗੱਲਬਾਤ ਰਾਹੀਂ ਹੱਲ ਕੱਢਿਆ ਜਾਣਾ ਚਾਹੀਦਾ, ਮਿਲ ਬੈਠ ਕੇ ਹੱਲ ਕੱਢਿਆ ਜਾਣਾ ਚਾਹੀਦਾ। ਤੇ ਇਸ ਤੋਂ ਬਾਅਦ ਤੁਰਕੀ ਨੇ ਵੀ ਕਹਿ ਦਿੱਤਾ, ਸਿਰਫ ਇੱਕ ਸੀਰੀਆ ਹੀ ਇੱਕ ਅਜਿਹਾ ਦੇਸ਼ ਹੈ ਜਿਹਨੇ ਇਰਾਨ ਦੀ ਸਪੋਰਟ ਕੀਤੀ ਹੈ, ਤੇ ਜਿਹਨੇ ਇਹ ਕਿਹਾ ਕਿ ਇਰਾਨ ਨੂੰ ਸੈਲਫ ਡਿਫੈਂਸ ਦਾ ਪੂਰਾ ਅਧਿਕਾਰ ਸੀ ਤੇ ਇਰਾਨ ਨੇ ਇਹ ਕਾਰਵਾਈ ਸੈਲਫ ਡਿਫੈਂਸ ਦੇ ਵਜੋਂ ਕੀਤੀ ਹੈ, ਆਪਣੇ ਆਪ ਨੂੰ ਜਿਹੜਾ ਸੁਰੱਖਿਆ, ਕਿਉਂਕਿ ਅਮਰੀਕਾ ਨੇ ਜਿਹੜਾ ਸੀਰੀਆ ਦਾ ਕਹਿਣਾ ਹੈ ਕਿ ਅਮਰੀਕਾ ਨੇ ਜਿਹੜਾ ਹਮਲਾ ਕੀਤਾ ਉਹ ਯੂਐਨ ਕਨਵੈਨਸ਼ਨ ਨੂੰ ਦੀ ਵਾਇਲੇਸ਼ਨ ਦੇ ਵਿੱਚ ਕੀਤਾ ਹੈਗਾ। ਜਿਹੜੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਵਾਰ ਵਾਲੀ ਗੱਲ ਜਿਹੜੀ ਹੁਣ ਥਰਡ ਵਾਰ ਵਾਲੀ ਗੱਲ ਹੈ ਜਿਹੜੀ ਉਹ ਹੋ ਸਕਦੀ ਹੈ, ਕਿਉਂਕਿ ਅਗਰ ਐਕਸ਼ਨ ਹੋਣਾ ਹੁੰਦਾ ਤਾਂ ਟਰੰਪ ਸਾਹਿਬ 3 ਦਿਨ ਤੋਂ ਆਪਣੇ ਅਧਿਕਾਰੀ ਨਾਲ ਲਗਾਤਾਰ ਮੀਟਿੰਗ ਜਿਹੜੇ ਕਰ ਰਹੇ ਨੇ, ਉਹਨਾਂ ਦੇ ਸੈਕਟਰੀ ਆਫ ਸਟੇਟ ਨੇ ਜਿਹੜੇ ਯੂਐਸ ਦੇ ਮਾਈਕ ਪੋਂਪੀਓ, ਉਹਨਾਂ ਨਾਲ ਵੀ ਉਹ ਗੱਲਬਾਤ ਕਰ ਰਹੇ ਨੇ ਲਗਾਤਾਰ ਬੈਠ ਕੇ, ਉਹਨਾਂ ਦੇ ਓਵਲ ਆਫਿਸ ਦੇ ਵਿੱਚ ਥਿੰਕ ਟੈਂਕ ਪੂਰਾ ਉਹਨਾਂ ਦਾ ਮੌਜੂਦ ਹੈ ਇਸ ਵੇਲੇ, ਉਹ ਲਗਾਤਾਰ ਇਸ ਦੇ ਮਸਲੇ ਦੇ ਉੱਪਰ ਗੱਲਬਾਤ ਕੇ ਕਿਸ ਤਰ੍ਹਾਂ ਰਿਐਕਟ ਕੀਤਾ ਜਾਵੇ। ਤੇ ਦੂਸਰੇ ਪਾਸੇ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਉਹ ਪੂਰਾ ਪ੍ਰੈਸ਼ਰ ਬਣਾ ਰਹੀ ਹੈ ਕਿ ਦੋਨੇ ਦੇਸ਼ ਇਸ ਤੋਂ ਅੱਗੇ ਨਾ ਵਧਣ, ਕਿਉਂਕਿ ਸਾਰੇ ਦੇਸ਼ਾਂ ਨੇ ਇਹ ਕਿਹਾ, ਇੰਕਲੂਡਿੰਗ ਪਾਕਿਸਤਾਨ ਨੇ ਵੀ ਅਲੱਗ ਕਰ ਲਿਆ ਆਪਣੇ ਆਪ ਨੂੰ, ਇੰਡੀਆ ਨੇ ਵੀ ਬਲਕਿ ਸ਼ਾਂਤੀ ਦੀ ਗੱਲ ਦੇ ਵਿੱਚ ਇੰਟਰਵੀਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਦੀ ਗੱਲ ਇਹ ਲੱਗਦਾ ਹੁਣ ਜਿਹੜੀ ਪੋਸੀਬਿਲਿਟੀ ਲੱਗਦੀ ਹੈ ਕਿ ਇਹ ਹੁਣ ਸ਼ਾਂਤੀ ਵੱਲ ਕੋਈ ਨਾ ਕੋਈ ਕਦਮ, ਕੋਈ ਮਿਡਲ ਵੇ ਫੋਰ ਪੀਸ ਰੈਸਟੋਰੇਸ਼ਨ ਇਹ ਲਿਆਂਦਾ ਜਾਊਗਾ, ਕੋਈ ਫਾਰਮੂਲਾ ਲੱਭ ਕੇ। ਜੀ
ਬਿਲਕੁਲ ਜੀ, ਦੇਖੋ ਜਿਵੇਂ ਦੋਨਾਂ ਹੀ ਕੰਟਰੀਆਂ ਨੇ, ਦੇਖੋ ਪਹਿਲ ਇਹਦੇ ਵਿੱਚ ਅਮਰੀਕਾ ਨੇ ਕੀਤੀ ਸੀ ਜਦੋਂ ਜਿਹੜਾ ਉਹਨਾਂ ਦੇ ਤੇ ਅਟੈਕ ਕੀਤਾ, ਦੂਸਰੇ ਬੰਨੇ ਉਹਨਾਂ ਨੇ ਉਹਦਾ ਬਦਲਾ ਜਿਹੜਾ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਜਿਹੜਾ ਚਾਹੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਇਮੇਜ ਨੂੰ ਬਰਕਰਾਰ ਰੱਖਣ ਦੇ ਲਈ, ਹੁਣ ਕਿੰਨੀਆਂ ਕੈਜੂਅਲਟੀਜ਼ ਹੋਈਆਂ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇੰਡੀਪੈਂਡੈਂਟ ਜਿਹੜੇ ਕਹਿ ਲਓ ਵੀ ਥਰਡ ਪਾਰਟੀ ਜਿਹੜੀਆਂ ਏਜੰਸੀਜ਼ ਹੈਗੀਆਂ, ਨਿਊਜ਼ ਏਜੰਸੀਜ਼ ਜਿਹੜੀਆਂ ਹੈਗੀਆਂ ਜਾਂ ਇਨਵੈਸਟੀਗੇਸ਼ਨ ਏਜੰਸੀਜ਼ ਹੈਗੀਆਂ, ਉਹ ਐਕਚੁਅਲ ਨੰਬਰ ਲੈ ਕੇ ਆਉਣਗੀਆਂ. ਇਸ ਵੇਲੇ ਇਰਾਨ ਨੇ ਆਪਣੇ ਆਪ ਨੂੰ, ਜੋ ਮੈਨੂੰ ਵੀ, ਮੈਂ ਤੁਹਾਡੀ ਗੱਲ ਨਾਲ ਕੁਛ ਹੱਦ ਤੱਕ ਸਹਿਮਤ ਹਾਂ ਕਿ ਇਸ ਵੇਲੇ ਇਰਾਨ ਨੇ ਵੀ ਆਪਣੇ ਆਪ ਨੂੰ ਥੋੜਾ ਜਿਹਾ ਸਮਝੌਤਾ ਦੇ ਲਿਆ ਵੀ ਭਾਈ ਜੇ ਉਹਨਾਂ ਨੇ ਸਾਡੇ ਤੇ ਇੱਕ ਅਟੈਕ ਕੀਤਾ ਤਾਂ ਅਸੀਂ ਉਹਨਾਂ ਦਾ ਜਿਹੜਾ ਨੰਬਰ ਜਿਹੜਾ ਉਹਨਾਂ ਨੇ ਬਾਹਰ ਲਿਆਂਦਾ ਵੀ ਜੇ ਤੁਸੀਂ ਸਾਡਾ ਇੱਕ ਮਾਰਿਆ ਤਾਂ ਅਸੀਂ ਤੁਹਾਡੇ 80 ਮਾਰ ਦਿੱਤੇ, ਠੀਕ ਹੈ. ਸੋ ਉਹਦੇ ਨਾਲ ਉਹਨਾਂ ਨੇ ਆਪਣੇ ਲਿਆਂਦਾ ਕਿ ਭਾਈ ਬਈ ਅਸੀਂ ਜਿਹੜਾ ਐਕਸ਼ਨ ਕਰਨਾ ਸੀ ਉਹਦਾ ਰਿਐਕਸ਼ਨ ਜਿਹੜਾ ਹੋਣਾ ਸੀ ਉਹ ਹੋ ਚੁੱਕਾ ਹੈਗਾ. ਹੁਣ ਅੱਜ ਜੇ ਗੱਲ ਕਰੀਏ, ਅੱਜ ਈਵਨ ਭਾਰਤ ਦੇ ਉੱਤੇ ਮੈਂ ਦੇਖ ਰਿਹਾ ਆਪਣੇ ਜਿਹੜੇ ਰਾਜਨਾਥ ਸਿੰਘ ਹੋਣੀ ਆ ਉਹ ਰਸ਼ੀਆ ਦੇ ਨਾਲ ਇਸ ਵੇਲੇ ਇਨ ਟੱਚ ਹੈਗੇ ਆ ਵੀ ਇਸੇ ਚੀਜ਼ ਦੇ ਉੱਤੇ. ਇਸ ਵੇਲੇ ਚਾਈਨਾ ਜਿਵੇਂ ਤੁਸੀਂ ਗੱਲ ਕੀਤੀ ਆ, ਇਸ ਵੇਲੇ ਸਾਰੀਆਂ, ਕਿਉਂਕਿ ਦੇਖੋ ਸਾਡਾ ਇਰਾਨ ਦੇ ਵਿੱਚ ਸਾਡਾ ਬਹੁਤ ਭਾਈਚਾਰਾ ਹੈਗਾ, ਖਾਸ ਤੌਰ ਤੇ ਪੰਜਾਬੀ ਭਾਈਚਾਰਾ. ਇਰਾਨ ਇਰਾਕ ਦੇ ਵਿੱਚ ਸਾਡੀ ਪਾਪੂਲੇਸ਼ਨ ਕਾਫੀ ਆ, ਸਾਡੇ ਲੋਕ ਉੱਥੇ ਕੰਮ ਕਰਨ ਜਾਂਦੇ ਆ ਮਿਡਲ ਈਸਟ ਦੇ ਵਿੱਚ.
ਉਹਦੇ ਬਾਰੇ ਆਪਾਂ ਗੱਲ ਕਰਾਂਗੇ. ਮੇਰੇ ਕੋਲ ਟਾਈਮ ਹੋ ਗਿਆ ਕਿ ਸਾਡੇ ਸਪੌਂਸਰ ਕਾਫੀ ਵੇਟ ਕਰ ਰਹੇ ਨੇ, ਉਹਨਾਂ ਦੀ ਵੀ ਗੱਲ ਸੁਣ ਲਈ ਜਾਵੇ. ਸੋ ਉਹ ਸਾਡੀ ਟੀਮ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਕੰਟੈਕਟ ਕਰਨ ਦੀ ਸਪੌਂਸਰ ਨੂੰ, ਤੇ ਤਦ ਤੱਕ ਅਸੀਂ ਗੱਲਬਾਤ ਕਰ ਸਕਦੇ, ਜਾਰੀ ਰੱਖ ਸਕਦੇ. ਮੈਂ ਇੱਕ ਅਪਡੇਟ ਜਿਹੜੀ ਲੇਟੈਸਟ ਹੈ ਉਹ ਦੇਣਾ ਚਾਹਾਂਗਾ. ਜਿਹੜੀ ਬਗਦਾਦ ਤੋਂ ਹੁਣੇ ਹੁਣੇ ਜਿਹੜੀ ਹੈਗੀ ਹੈ ਉਹ ਹੈ ਕਿ ਬਗਦਾਦ ਦੇ ਵਿੱਚ ਅਮਰੀਕੀ ਦੂਤਾਵਾਸ ਨੇੜੇ, ਜਿਹੜੀ ਅਮਰੀਕੀ ਐਮਬੈਸੀ ਹੈ ਉਹਦੇ ਨੇੜੇ ਦੋ ਰਾਕਟਾਂ ਨਾਲ ਹਮਲਾ ਕੀਤਾ ਗਿਆ, ਤੇ ਹਾਲੇ ਇਹ ਕਲੀਅਰ ਨਹੀਂ ਹੋਇਆ ਕਿ ਇਰਾਨ ਨੇ ਕੀਤਾ ਜਾਂ ਕਿੱਥੋਂ ਇਹ ਰਾਕਟ ਆਏ ਨੇ. ਅਮਰੀਕੀ ਦੂਤਾਵਾਸ ਤੇ ਰਾਕਟਾਂ ਨਾਲ ਹਮਲਾ ਕੀਤਾ ਗਿਆ. ਰਾਕਟ ਜਿਹੜੇ ਅਮਰੀਕੀ ਦੂਤਾਵਾਸ ਤੋਂ ਲਗਭਗ 100 ਮੀਟਰ ਦੀ ਦੂਰੀ ਤੇ ਡਿੱਗੇ ਨੇ. ਸੋ ਇਰਾਕੀ ਸੈਨਾ ਨੇ, ਕਿਉਂਕਿ ਇਰਾਕ ਦੇ ਵਿੱਚ ਜਿਹੜਾ ਬਗਦਾਦ ਰਾਜਧਾਨੀ ਇਰਾਕ ਦੀ, ਸੋ ਇਰਾਕੀ ਸੈਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ. ਇਰਾਕੀ ਸੈਨਾ ਨੇ ਇਹ ਵੀ ਕਿਹਾ ਕਿ ਗ੍ਰੀਨ ਜ਼ੋਨ ਦੇ ਵਿੱਚ ਇਹ ਰਾਕਟ ਡਿੱਗੇ. ਸੋ ਜਾਣਕਾਰੀ ਅਨੁਸਾਰ ਹਮਲੇ ਦੇ ਵਿੱਚ ਅਜੇ ਤੱਕ ਜਾਨੀ ਨੁਕਸਾਨ ਕੋਈ ਨਹੀਂ ਹੋਇਆ. ਇਸ ਖੇਤਰ ਦੇ ਵਿੱਚ ਜਿੱਥੇ ਇਹ ਰਾਕਟ ਡਿੱਗੇ ਨੇ ਉੱਥੇ ਕਈ ਸਾਰੇ ਦੇਸ਼ਾਂ ਨੇ. ਸੋ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ 5 ਜਨਵਰੀ ਨੂੰ ਇਰਾਨ ਪੱਖੀ ਜਿਹੜੀ ਮਿਲਸ਼ੀਆ ਨੇ ਬਗਦਾਦ ਦੇ ਗ੍ਰੀਨ ਜ਼ੋਨ ਦੇ ਵਿੱਚ ਰਾਕਟ ਸੁੱਟੇ ਸਨ. ਉਸ ਹਮਲੇ ਵਿੱਚ ਕੁੱਝ ਰਾਕਟ ਅਮਰੀਕੀ ਦੂਤਾਵਾਸ ਦੇ ਅੰਦਰ ਵੀ ਡਿੱਗੇ ਸਨ. ਸੋ ਇਰਾਨ ਦੇ ਅਨੁਸਾਰ ਹਮਲੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਜਿਹੜੀ ਹੋ ਗਈ ਸੀ, ਜਿਹੜੇ ਪਹਿਲਾਂ ਮੈਂ 5 ਜਨਵਰੀ ਵਾਲੇ ਹਮਲੇ ਦੀ ਗੱਲ ਕਰ ਰਿਹਾ, ਬੈਕਗਰਾਉਂਡ ਦੀ ਗੱਲ ਕਰ ਰਿਹਾ. ਸੋ ਹੁਣ ਜਿਹੜਾ ਇਰਾਨ ਦੇ ਜਿਹੜੇ ਸੁਲੇਮਾਨੀ ਦਾ ਬਦਲ ਲੈਣ ਲਈ ਮੇਰਾ ਖਿਆਲ ਹੈ ਇਰਾਨ ਆਪਣੇ ਵੱਲੋਂ ਕਾਰਵਾਈ ਜਿਹੜਾ ਥੋੜੀ ਛੁੱਟ ਪੁੱਟ ਕਾਰਵਾਈ ਜਿਹੜੀ ਉਹ ਜਾਰੀ ਰੱਖ ਰਿਹਾ ਹੈ, ਤੇ ਇਸੇ ਤਰ੍ਹਾਂ ਜਾਰੀ ਰੱਖਣ ਦੀ ਉਮੀਦ ਹੈ. ਖਾਸ ਕਰਕੇ ਇਰਾਕ ਦੇ ਵਿੱਚ ਡਾਇਰੈਕਟਲੀ ਅਮਰੀਕਾ ਦੇ ਉੱਪਰ ਨਹੀਂ, ਜਿਹੜੀ ਹੁਣ ਲੜਾਈ ਦਾ ਮੈਦਾਨ ਬਣਿਆ ਹੋਇਆ ਉਹ ਦੋਨਾਂ ਦੇਸ਼ਾਂ ਲਈ ਇਰਾਕ ਹੀ ਬਣਿਆ ਹੋਇਆ. ਸੋ ਮੈਨੂੰ ਲੱਗਦਾ ਹੁਣ ਇਸ਼ਾਰਾ ਸਾਨੂੰ ਹੋ ਰਿਹਾ ਸਪੌਂਸਰ ਦਾ ਕਿ ਸਪੌਂਸਰ ਲੈ ਲਏ ਜਾਣ ਤੇ ਉਹਨਾਂ ਦੀ ਗੱਲ ਵੀ ਸੁਣੀ ਜਾਵੇ ਕੀ ਕਹਿਣਾ ਚਾਹੁੰਦੇ, ਕਿਉਂਕਿ ਆਹ ਜਿਹੜਾ ਖਬਰਾਂ ਦਾ ਸਿਲਸਿਲਾ ਹੈ ਜਾਂ ਐਨਾਲਿਸਿਸ ਹੈ ਤਾਂ ਜਾਰੀ ਰਹੇਗਾ. ਸੰਜਾ ਜੀ
ਬਿਲਕੁਲ ਜੀ, ਸਾਡੇ ਸਪੌਂਸਰ ਦੇ ਸਹਿਯੋਗ ਦੇ ਨਾਲ ਇਹ ਪੋਸੀਬਲ ਹੁੰਦਾ ਜੀ ਇਹਨਾਂ ਦੇ. ਬਿਲਕੁਲ ਜੀ, ਡੈਫੀਨੇਟਲੀ ਜਿਸਲੇ ਅਸੀਂ ਹਰ ਆਪਣੇ ਜਿਹੜੇ ਸਾਡੇ ਦਰਸ਼ਕ ਹੈਗੇ ਆ, ਲਿਸਨਰ ਹੈਗੇ ਆ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਸਪੌਂਸਰ ਦਾ ਮੈਸੇਜ ਜਿਹੜਾ ਧਿਆਨ ਨਾਲ ਸੁਣੋ ਔਰ ਉਹਨਾਂ ਨੂੰ ਸਹਿਯੋਗ ਵੀ ਜ਼ਰੂਰ ਦਿਓ, ਕਿਉਂਕਿ ਸਾਰਾ ਅਨੈਲਿਸਿਸ, ਸਾਰਾ ਏਅਰ ਟਾਈਮ ਇਹਨਾਂ ਸਪੌਂਸਰ ਦੀ ਬਦੌਲਤ ਹੀ ਤੁਹਾਡੇ ਤੱਕ ਪੁੱਜਦਾ ਕੀਤਾ ਜਾਂਦਾ ਹੈ ਜੀ.
ਜੀ ਬਿਲਕੁਲ, ਸੰਗਤ ਜੀ ਨੇ ਸਹੀ ਕਿਹਾ ਕਿ ਸਪੌਂਸਰਸ ਹੀ ਨੇ ਜੋ ਇਹ ਪ੍ਰੋਗਰਾਮ ਜਿਹੜੇ ਨੇ ਉਹ ਚੱਲਦੇ ਰੱਖਦੇ ਨੇ. ਸੋ ਦਿਸ ਸੈਗਮੈਂਟ ਇਜ਼ ਬ੍ਰੌਟ ਯੂ ਬਾਈ ਨੀਤੂ ਮਾਨ ਜੀ. ਪ੍ਰੋਪਰਟੀ ਐਂਡ ਇਨਵੈਸਟਮੈਂਟ ਰਿਲੇਟਿਡ ਕੋਈ ਵੀ ਮਨ ਵਿੱਚ ਸਵਾਲ ਜੇਕਰ ਤੁਹਾਡੇ ਉੱਠੇ ਤਾਂ ਤੁਸੀਂ ਜਾਣਾ ਬਹੁਤ ਹੀ ਓਨੈਸਟ ਐਂਡ ਡੈਡੀਕੇਟਡ ਰੀਅਲਟਰ ਨੀਤੂ ਮਾਨ ਜੀ ਕੋਲ. ਉਹਨਾਂ ਨੂੰ ਫੋਨ ਕਰਨਾ ਹੈ 416-878-6466 ਤੇ 416-878-6466. ਨੀਤੂ ਮਾਨ ਜੀ 416-878-6466. ਦੰਦਾਂ ਦੀ ਕਿਸੇ ਵੀ ਤਕਲੀਫ ਲਈ ਜਾਂ ਫਿਰ ਚਿਹਰੇ ਤੇ ਖੂਬਸੂਰਤ ਸਮਾਈਲ ਲਈ ਤੁਸੀਂ ਪਹੁੰਚਣਾ ਹੈ ਜੀ ਡਾਕਟਰ ਨੀਲ ਗਜਰਸ ਡੈਂਟਿਸਟਰੀ ਐਂਡ ਆਰਥੋਡੋਂਟਿਕਸ. ਡੇਰੀ ਐਂਡ ਮੇਵਿਸ ਇਜ਼ ਅ ਮੇਜਰ ਇੰਟਰਸੈਕਸ਼ਨ. ਫੋਰ ਫਰਦਰ ਇਨਫੋਰਮੇਸ਼ਨ ਕਾਲ ਕਰਨੀ ਹੈ ਤੁਸੀਂ 289-401-0060 ਤੇ 299-401-0070 ਤੇ ਡਾਕਟਰ ਨੀਲ ਗਜਰਸ ਡੈਂਟਿਸਟਰੀ ਐਂਡ ਆਰਥੋਡੋਂਟਿਕਸ. ਨਿਊ ਬੈਸਟ ਟਰੱਕ ਰਿਪੇਅਰ, ਟਰੱਕ ਰਿਪੇਅਰ, ਆਇਲ ਚੇਂਜ ਜਾਂ ਫਿਰ ਟਰੱਕ ਸੰਬੰਧੀ ਕੋਈ ਵੀ ਹੋਵੇ ਪਰੇਸ਼ਾਨੀ ਤਾਂ ਨਿਊ ਬੈਸਟ ਟਰੱਕ ਰਿਪੇਅਰ ਨੂੰ ਸੰਪਰਕ ਕਰੋ 905-212-9900, 905-212-9200 ਤੇ ਜਾਂ ਫਿਰ ਵਿਜ਼ਿਟ ਕਰੋ 1136 ਮੈਥਸਨ ਬੁਲਵਰਡ, ਮਿਸਿਸਾਗਾ. ਕਿਸੇ ਵੀ ਤੁਸੀਂ ਸੋਸ਼ਲ ਇਵੈਂਟ ਨੂੰ ਆਰਗਨਾਈਜ਼ ਕਰਨਾ, ਵੈਡਿੰਗ, ਕਾਰਪੋਰੇਟ ਇਵੈਂਟ, ਮਿਊਜ਼ੀਕਲ ਈਵਨਿੰਗ ਨੂੰ ਆਰਗਨਾਈਜ਼ ਕਰਨਾ, ਤੇ 100 to 300 ਦੀ ਸੀਟ ਕਪੈਸਿਟੀ ਜਿਹੜੀ ਹੈ ਤੁਹਾਨੂੰ ਚਾਹੀਦੀ ਹੈ, ਤਾਂ ਤੁਸੀਂ ਕੰਟੈਕਟ ਕਰੋ ਕਟਰੀਨਾ ਪੈਲਸ 905-673-9840 ਹਜੇ ਲੋਹੜੀ ਨੂੰ ਕੁਝ ਦਿਨ ਪਏ ਨੇ, ਸੋ ਜੇਕਰ ਤੁਸੀਂ ਲੋਹੜੀ ਦਾ ਇਵੈਂਟ ਆਰਗਨਾਈਜ਼ ਕਰਨਾ, ਲੋਹੜੀ 2020 ਸਪੈਸ਼ਲ ਡੀਲ ਤੁਹਾਨੂੰ ਵਾਈ ਮੀਡੀਆ ਦੇ ਰੈਫਰੈਂਸ ਨਾਲ ਜ਼ਰੂਰ ਮਿਲੇਗੀ। 905-673-9840 ਇਸ ਨੰਬਰ ਕਟਰੀਨਾ ਪੈਲਸ। ਹਰ ਪ੍ਰਕਾਰ ਦੀ ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਦੀ ਜਾਣਕਾਰੀ ਲਈ ਤੁਰੰਤ ਤੁਸੀਂ ਸੰਪਰਕ ਕਰੋ ਜ਼ਾਹਿਦ ਸੈਯਦ ਫਰੋਮ ਅਰੂਜ ਫਾਈਨੈਂਸ਼ੀਅਲ ਐਟ 905-624-0008 ਏਜ਼ੀ ਟੋਇੰਗ ਟੋਇੰਗ ਸਰਵਿਸਿਜ਼ ਜਾਂ ਫਿਰ ਟਾਇਰ ਡੀਲਰ ਇਕੁਇਪਮੈਂਟ ਐਂਡ ਸਪਲਾਈਜ਼ ਲਈ ਕਾਲ ਕਰੋ 905-463-5555 905-453-5555 ਹੁਣ ਥੋੜੀ ਬਹੁਤੀ ਖਾਣੇ ਦੀ ਵੀ ਗੱਲ ਕਰੀਏ। ਪੰਜਾਬੀ ਬਾਈ ਨੇਚਰ ਰੈਸਟੋਰੈਂਟ ਐਂਡ ਸਵੀਟ ਹੁਣ ਤੁਹਾਨੂੰ ਸਰਵ ਕਰਦੇ ਨੇ ਬ੍ਰਾਂਟਨ ਵਿੱਚ ਦੋ ਲੋਕੇਸ਼ਨ ਤੋਂ। ਏਅਰਪੋਰਟ ਰੋਡ ਲੋਕੇਸ਼ਨ ਲਈ ਤੁਸੀਂ ਕਾਲ ਕਰੋ 905-791-1500 ਗੋ ਰੋਡ ਲੋਕੇਸ਼ਨ ਲਈ ਤੁਸੀਂ ਕਾਲ ਕਰੋ 905-794-4664 ਜੇਕਰ ਤੁਸੀਂ ਮੈਸਟਰ ਦੀ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਛੇਤੀ ਤੋਂ ਛੇਤੀ ਪਹੁੰਚਣਾ ਹੈ ਜੀ ਬ੍ਰੈਂਪਟਨ ਆਟੋ ਮਾਲ, 15 ਗ੍ਰੈਂਡ ਕਪ ਡਰਾਈਵ, ਬ੍ਰੈਂਪਟਨ ਇਜ਼ ਦੀ ਐਡਰੈਸ, ਜਾਂ ਫਿਰ ਤੁਸੀਂ ਕਾਲ ਕਰਨਾ ਜਨਰਲ ਮੈਨੇਜਰ ਮਨਜਿੰਦਰ ਸੰਧੂਹੁਰਾ ਨੂੰ 905-459-0290 ਤੇ 905-459-0290 ਤੇ। ਜੀ ਵਰਿੰਦਰ ਜੀ, ਜੀ ਸੰਗਤ ਜੀ, ਤੁਸੀਂ ਕੰਟੀਨਿਊ ਕਰ ਸਕਦੇ ਹੋ।
ਹਾਂਜੀ, ਮੈਨੂੰ ਲੱਗਦਾ ਕਿ ਜਿਹੜਾ ਇਰਾਨ ਦਾ ਤੇ ਯੂਐਸ ਦਾ ਟੈਂਸ਼ਨ ਹੈ ਸਾਰੀ, ਇਸ ਦੇ ਵਿੱਚ ਇਰਾਕ ਜਿਹੜਾ ਜੰਗ ਦਾ ਅਖਾੜਾ ਬਣ ਗਿਆ, ਹੁਣ ਸਾਰਾ ਹੀ ਫੋਕਸ ਇਰਾਕ ਦੇ ਵਿੱਚ ਹੈ। ਸਭ ਤੋਂ ਜ਼ਿਆਦਾ ਟੈਂਸ਼ਨ ਵੀ ਇਰਾਕ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਹੈ, ਕਿਉਂਕਿ ਇਰਾਕ ਵਾਸ ਇਟਸੈਲ ਇਜ਼ ਅ ਵਾਰ ਰੈਵੇਜਡ ਕੰਟਰੀ, ਜਿੱਥੇ ਕਿ ਭਾਰਤੀ ਲੋਕ ਜਿਹੜੇ ਪੰਜਾਬੀ ਖਾਸ ਕਰਕੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ, 7-8 ਹਜ਼ਾਰ ਤਾਂ ਪੰਜਾਬੀ ਨੌਜਵਾਨ ਹੈ, ਬਾਕੀ 5-7 ਹਜ਼ਾਰ ਜਿਹੜੇ ਬਾਕੀ ਇੰਡੀਆ ਦੇ ਬਾਕੀ ਸੂਬਿਆਂ ਤੋਂ ਵੀ ਉੱਥੇ ਲੋਕ ਗਏ ਹੋਏ ਨੇ, ਕਿਉਂਕਿ ਉੱਥੇ ਬੜੀ ਵੱਡੀ ਵੱਡੇ ਲੈਵਲ ਤੇ ਡਿਵੈਲਪਮੈਂਟ ਦਾ ਕੰਮ ਜਿਹੜਾ ਚੱਲ ਰਿਹਾ ਸੀਗਾ, ਤੇ ਇਸ ਕਰਕੇ ਜਿਹੜੇ ਆਪਣੇ ਕਾਫੀ ਲੋਕ ਉੱਥੇ ਨੇ ਜਿਨ੍ਹਾਂ ਦੇ ਪਰਿਵਾਰ ਪੰਜਾਬ ਦੇ ਵਿੱਚ ਵੀ ਤੇ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਬੜੀ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ, ਕਿਉਂਕਿ ਪਹਿਲਾਂ ਤਾਂ ਅਮਰੀਕਾ ਵੱਲੋਂ ਜਿਹੜਾ ਜਨਰਲ ਕਾਸਿਮ ਸੁਲੇਮਾਨੀ ਹੈ ਉਹਦੀ ਹੱਤਿਆ ਵੀ ਬਗਦਾਦ ਏਅਰਪੋਰਟ ਦੇ ਕੋਲੇ ਕੀਤੀ ਗਈ, ਮੁੜ ਕੇ ਜਦੋਂ ਇਨ ਰਿਟੈਲੀਏਸ਼ਨ ਇਰਾਕ ਵੱਲੋਂ ਹਮਲੇ ਵੀ ਜਿਹੜੇ ਸਾਰੇ ਇਰਾਨ ਵੱਲੋਂ ਜਿਹੜੇ ਹਮਲੇ ਨੇ ਉਹ ਵੀ ਇਰਾਕ ਦੇ ਵਿੱਚ ਹੀ ਜਿਹੜੇ ਅਮਰੀਕੀ ਬੇਸ ਨੇ ਜਾਂ ਜਿੱਥੇ ਯੂਐਨ ਟਰੁਪਸ ਡਿਪਲੋਇਡ ਨੇ ਉਹਨਾਂ ਤੇ ਕੀਤੇ ਗਏ। ਸੋ ਇਹ ਦੋਨਾਂ ਦੇਸ਼ਾਂ ਦੀ ਕਸ਼ਮਕਸ਼ ਦੇ ਵਿੱਚ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਉਸ ਨੂੰ ਵੀ ਬੜੀ ਫਿਕਰ ਲੱਗੀ ਹੋਈ ਹੈ, ਤੇ ਭਾਰਤ ਦੇ ਬਾਕੀ ਹਿੱਸਿਆਂ ਤੋਂ ਵੀ ਕਈ ਸੂਬਿਆਂ ਤੋਂ ਲੋਕ ਗਏ, ਸਾਊਥ ਤੋਂ ਵੀ ਲੋਕ ਗਏ ਹੋਏ ਨੇ ਉੱਥੇ, ਸੋ ਇਰਾਨ ਦੇ ਵਿੱਚ ਵੀ ਕਾਫੀ ਲੋਕ ਨੇ ਤੇ ਇਰਾਕ ਦੇ ਵਿੱਚ ਵੀ ਨੇ, ਸੋ ਦੇ ਆਰ ਇਨ ਏ ਡੇਂਜਰ ਜ਼ੋਨ। ਤੇ ਭਾਰਤ ਸਰਕਾਰ ਨੇ ਤਾਂ ਬਲਕਿ ਕੱਲ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਜਿਹੜਾ ਇਰਾਕ ਦੇ ਵਿੱਚ ਲੋਕਾਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਗਰ ਟਰੈਵਲ ਬਹੁਤ ਜ਼ਰੂਰੀ ਨਹੀਂ ਹੈ ਤਾਂ ਉੱਥੇ ਨਾ ਜਾਇਆ ਜਾਵੇ, ਪਰਹੇਜ਼ ਕੀਤਾ ਜਾਵੇ, ਗੁਰੇਜ਼ ਕੀਤਾ ਜਾਵੇ। ਜੀ
ਜੀ, ਥੋੜਾ ਜਿਹਾ ਕਮੈਂਟ ਕੀ ਤੁਸੀਂ ਜਿਹੜੀਆਂ ਇਹ ਦੋਨਾਂ ਹੀ ਸਟੇਟਮੈਂਟਾਂ ਦੇ ਉੱਤੇ ਕਰੋਗੇ, ਜਿਹੜੀਆਂ ਇਰਾਨ ਨੇ ਕਿਹਾ ਵੀ ਤਕਰੀਬਨ 80 ਕੈਜੂਅਲਟੀਜ਼ ਹੋਈਆਂ ਹੈਗੀਆਂ ਜਿਹੜਾ ਉਹਨਾਂ ਨੇ ਅਟੈਕ ਕੀਤੇ ਹੈਗੇ ਆ, ਔਰ ਸਾਡੇ ਟਰੰਪ ਸਾਹਿਬ ਨੇ ਕਿਹਾ ਕਿ ਕੋਈ ਕੈਜੂਅਲਟੀ ਨਹੀਂ ਹੋਈ, ਤੁਹਾਨੂੰ ਲੱਗਦਾ ਇਹਦੇ ਵਿੱਚ ਬਈ ਦੋਨਾਂ ਦੇ ਵਿੱਚ ਕਿਹੜੇ ਤੱਥ ਦੇ ਵਿੱਚ ਜ਼ਿਆਦਾ ਸੱਚਾਈ ਲੱਗਦੀ ਤੁਹਾਨੂੰ?
ਹਾਂਜੀ, ਮੈਂ ਉਸ ਵਾਲੇ ਪਾਸੇ ਵੀ ਆਉਣਾ। ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਜਿਹੜਾ ਸਹਿਮ ਜਿਹੜਾ ਲੋਕਾਂ ਦੇ ਵਿੱਚ ਹੈ, ਸਾਡੇ ਲੋਕਾਂ ਪੰਜਾਬ ਤੋਂ ਜੇ 7-8 ਹਜ਼ਾਰ ਨੌਜਵਾਨ ਹੈ, ਸਹਿਮ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹ ਨੌਜਵਾਨ ਜਿਹੜੇ ਇਹਨਾਂ ਚੋਂ ਕਾਫੀ ਲੋਕ ਅਮਰੀਕੀ ਸੈਨਾ ਲਈ ਵੀ ਕੰਮ ਕਰ ਰਹੇ ਨੇ, ਜਿਹੜੇ ਅਮਰੀਕੀ ਟਰੁੱਪਸ ਨੇ ਉਹਨਾਂ ਦੇ ਲਈ ਛੋਟੀਆਂ ਮੋਟੀਆਂ ਨੌਕਰੀਆਂ ਉੱਤੇ ਕਰ ਰਹੇ ਨੇ ਤੇ ਆਪਣੀ ਰੋਜੀ ਰੋਟੀ ਪਾਲ ਰਹੇ ਨੇ, ਤੇ ਇਸ ਕਰਕੇ ਜਿਹੜਾ ਅਮਰੀਕਾ ਤੇ ਇਰਾਨ ਦਾ ਤਣਾਅ ਵੱਧ ਰਿਹਾ ਹੈ, ਜਿਹੜਾ ਇਸ ਕਰਕੇ ਸਾਡੇ ਲੋਕਾਂ ਤੇ ਕੀ ਅਸਰ ਪਏਗਾ, ਇਹ ਬੜਾ ਵੱਡਾ ਸਵਾਲ ਹੈ। ਕੀ ਭਾਰਤ ਸਰਕਾਰ ਉੱਥੇ ਜਿਹੜਾ ਹੈ ਲੋਕਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰੇਗੀ ਇਸ ਟੈਨਸ਼ਨ ਨੂੰ ਦੇ ਮੱਦੇਨਜ਼ਰ, ਕਿ ਨਹੀਂ, ਕਿ ਹੋਰ ਕੋਈ ਪ੍ਰਬੰਧ ਉਹਨਾਂ ਦੀ ਸੁਰੱਖਿਆ ਲਈ ਇਰਾਕੀ ਗਵਰਨਮੈਂਟ ਕੋਈ ਪ੍ਰਬੰਧ ਕੋਈ ਪੁਖਤਾ ਪ੍ਰਬੰਧ ਕਰੇਗੀ ਜਾਂ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇਰਾਕ ਦੀ ਗਵਰਨਮੈਂਟ ਇਸ ਪੋਜੀਸ਼ਨ ਦੇ ਵਿੱਚ ਹੈਗੀ ਹੈ ਕਿ ਉਹ ਸਾਡੇ ਨੌਜਵਾਨਾਂ ਨੂੰ, ਸਾਡੇ ਬਾਕੀ ਜਿਹੜੇ ਇੰਡੀਅਨ ਸਿਟੀਜ਼ਨ ਉੱਥੇ ਨੇ ਜਾਂ ਇੰਡੀਅਨ ਓਰੀਜਨ ਦੇ ਲੋਕ ਉੱਥੇ ਨੇ ਤਾਂ ਉਹਨਾਂ ਦੀ ਸੁਰੱਖਿਆ ਲਈ ਕੋਈ ਸਪੈਸ਼ਲ ਅਰੇਂਜਮੈਂਟ ਕਰ ਸਕਦੀ ਹੈ? ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ, ਤੁਸੀਂ ਸੰਗਾ ਜੀ ਬੜੀ ਬਹੁਤ ਹੀ ਵੱਡਾ ਕੁਸਚਨ ਪੁੱਛਿਆ, ਬਹੁਤ ਇੰਪੋਰਟੈਂਟ ਕੁਸਚਨ ਪੁੱਛਿਆ ਕਿ ਬਈ ਇਹ ਜਿਹੜਾ 80 ਕੈਜੁਅਲਟੀਜ਼ ਇਰਾਨ ਵੱਲੋਂ ਕਹੀਆਂ ਜਾ ਰਹੀਆਂ ਨੇ, ਤੇ ਦੂਸਰੇ ਪਾਸੇ ਡੋਨਲਡ ਟਰੰਪ ਸਾਹਿਬ ਕਹਿ ਰਹੇ ਨੇ ਕੋਈ ਕੁੱਝ ਨੀ ਹੋਇਆ ਉੱਥੇ, ਕੋਈ ਕੈਜੁਅਲਟੀ ਨਹੀਂ ਹੈ। ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਾਂਗਾ, ਮੇਰੀ ਜਿਹੜੀ ਆਪਣੀ ਆਬਜ਼ਰਵੇਸ਼ਨ ਦੇ ਮੁਤਾਬਕ, ਦੇਖੋ ਅੱਜ ਕੱਲ੍ਹ ਸੈਟੇਲਾਈਟ ਦਾ ਜ਼ਮਾਨਾ ਹੈਗਾ, ਜੇ ਉਹ ਸੈਟੇਲਾਈਟ USA ਕੋਲੇ ਹੈ ਤਾਂ ਉਹ ਇਰਾਨ ਕੋਲੇ ਵੀ ਹੈ। ਤਕਨੀਕੀ ਤੌਰ ਤੇ ਇਰਾਨ ਵੀ ਕੋਈ ਬਹੁਤ ਜ਼ਿਆਦਾ ਕੋਈ ਪਛੜਿਆ ਮੁਲਕ ਨਹੀਂ ਹੈਗਾ। ਤੁਸੀਂ ਇਹ ਦੇਖੋ ਕਿ ਇਰਾਨ ਮਾਈਟ, ਵੀ ਸ਼ੁੱਡ ਹੈਵ ਏ ਲੁੱਕ ਔਨ ਇਟ, ਜਿਹੜੇ ਜਨਰਲ ਸੁਲੇਮਾਨੀ ਜਿਹਨਾਂ ਦਾ ਕਤਲ ਅਸੈਸੀਨੇਸ਼ਨ ਹੋਇਆ ਬਗਦਾਦ ਦੇ ਏਅਰਪੋਰਟ ਦੇ ਕੋਲ, ਜਦੋਂ ਉਹ ਦੋ ਗੱਡੀਆਂ ਦੀ ਜਿਹੜੀ ਕਾਨਵਾਈ ਜਾ ਰਹੇ ਸਨ, ਤਾਂ ਉਹ ਨਾ ਸਿਰਫ ਜਿਹੜਾ ਇਰਾਨ ਦੀਆਂ ਫੋਰਸਿਸ ਨੂੰ ਸੰਭਾਲ ਰਹੇ ਸਨ, ਉਹਨਾਂ ਦੇ ਜਿਹੜਾ ਕੁਦਸ ਫੋਰਸ ਦੇ ਕਮਾਂਡਰ ਸਨ, ਬਲਕਿ ਉਹ ਜਿਹੜੇ ਮਿਲਸ਼ੀਆ ਗਰੁੱਪਸ ਕੰਮ ਕਰਦੇ ਨੇ ਇਰਾਕ ਦੇ ਵਿੱਚ, ਸ਼ੀਆ ਜਿਹੜੇ ਸਪੋਰਟਡ ਜਿਹੜੇ ਮਿਲਸ਼ੀਆ ਗਰੁੱਪ ਕਰਦੇ ਹੈ, ਉਹਨਾਂ ਨੂੰ ਵੀ ਜ਼ਾਹਿਰਾ ਤੇ ਓਵਰਟ ਐਂਡ ਕੋਵਰਟ ਸਪੋਰਟ ਮੁਹੱਈਆ ਕਰਾ ਰਹੇ ਸਨ। ਸੀਰੀਆ ਦੇ ਵਿੱਚ ਵੀ ਉਹ, ਕਿਉਂਕਿ ਸੀਰੀਆ ਅਗੇਨ ਇਸ ਦੇ ਵਾਰ ਜ਼ੋਨ, ਵਾਰ ਏਵਿਜ ਕੰਟਰੀ ਵਾਰ ਜ਼ੋਨ, ਉੱਥੇ ਵੀ ਸਰਕਾਰ ਨਾ ਮਾਤਰੀ ਹੈ, ਤਾਂ ਉੱਥੇ ਵੀ ਜਿਹੜੇ ਮਿਲਸ਼ੀਆ ਗਰੁੱਪਸ, ਜਿਹੜੇ ਸ਼ੀਆ ਡੋਮੀਨੇਟ ਮਿਲਸ਼ੀਆ ਗਰੁੱਪਸ ਉੱਥੇ ਕੰਮ ਕਰ ਰਹੇ, ਉਹਨਾਂ ਨੂੰ ਵੀ ਉਹ ਜਾ ਕੇ ਸਪੋਰਟ ਕਰ ਰਹੇ ਸਨ। ਤੇ ਇਸ ਤੋਂ ਇਲਾਵਾ ਫਲਸਤੀਨ ਦੇ ਜਿਹੜਾ ਹਮਾਸ ਗਰੁੱਪ ਹੈ, ਉਸ ਨੂੰ ਵੀ ਇਹ ਸਪੋਰਟ ਕਰ ਰਹੇ ਸਨ, ਫਾਈਨੈਂਸ਼ੀਅਲ ਸਪੋਰਟ ਵੀ, ਇਕੁਪਮੈਂਟ ਵੀ ਕਥਿਤ ਤੌਰ ਤੇ ਦਿੱਤੇ ਜਾ ਰਹੇ ਸਨ ਉਹਨਾਂ ਨੂੰ। ਸੋ ਮਿਡਲ ਈਸਟ ਦੇ ਵਿੱਚ ਇਰਾਨ ਦਾ ਬੜਾ ਵੱਡਾ ਦਬਦਬਾ, ਨਾ ਸਿਰਫ ਹਥਿਆਰਾਂ ਕਰਕੇ ਜਾਂ ਮਿਲਟਰੀ ਮਾਈਟ ਕਰਕੇ, ਬਲਕਿ ਉਹਦੇ ਜਿਹੜੀ ਕਰੂਡ ਆਇਲ ਦਾ ਸਭ ਤੋਂ ਵੱਡਾ ਜ਼ਖੀਰਾ ਉਹਦੇ ਕੋਲੇ ਹੈ। ਸੋ ਅਗਰ ਇਹ ਸਾਰੇ ਰਿਸੋਰਸਿਸ ਹੈਗੇ ਨੇ, ਤਾਂ ਇਹਦਾ ਮਤਲਬ ਹੈ ਕਿ ਇਰਾਨ ਕੋਲੇ ਵੀ ਇੰਟੈਲੀਜੈਂਸ ਇਨਪੁਟ ਦਾ ਘਾਟਾ ਨਹੀਂ ਹੈਗਾ, ਤੇ ਉਹਦੇ ਕੋਲ ਵੀ ਸੈਟੇਲਾਈਟ ਰਾਹੀਂ ਮੋਨੀਟਰ ਕਰਨ ਦਾ, ਦੇਖੋ ਅੱਜ ਕੱਲ੍ਹ ਦਾ ਸੈਟੇਲਾਈਟ ਇਸ ਲੈਵਲ ਤੱਕ ਪਹੁੰਚ ਗਏ ਨੇ ਕਿ ਧਰਤੀ ਦੇ 1 ਇੰਚ ਤੇ ਪਈ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ। ਸੋ ਇਸ ਲਈ ਇਹ ਨਹੀਂ ਹੋ ਸਕਦਾ, ਇਹ ਪੋਸੀਬਿਲਿਟੀ ਘੱਟ ਲੱਗ ਰਹੀ ਹੈ ਕਿ ਉੱਥੇ ਅਟੈਕ ਹੋਏ ਹੋਣ, 22 ਮਿਜ਼ਾਈਲਾਂ ਦਾਗੀਆਂ ਗਈਆਂ ਹੋਣ, ਔਰ 22 ਮਿਜ਼ਾਈਲਾਂ ਦਾ ਦੇਖੋ ਇਰਾਨ ਵੱਲੋਂ ਸਰਕਾਰੀ TV ਵੱਲੋਂ ਉੱਥੇ ਵੀਡੀਓ ਵੀ ਜਾਰੀ ਕੀਤਾ, ਜਿਹੜਾ ਅਸੀਂ ਆਪਣੇ ਵਾਈ ਮੀਡੀਆ ਤੇ ਵੀ ਦਿਖਾਉਂਦੇ ਰਹੇ ਹਾਂ, ਤਾਂ ਉਹਦੇ 'ਚ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਮਿਜ਼ਾਈਲਾਂ ਜਾ ਰਹੀਆਂ ਨੇ ਇਰਾਨ ਵੱਲ, ਇਰਾਕ ਵੱਲ। ਤੇ ਉੱਥੇ ਪੱਕਾ ਇਹ ਹੋ ਸਕਦਾ ਕਿ ਬਿਲਕੁਲ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੋਣਾ ਹੈ, ਖਾਸ ਕਰਕੇ ਜਦੋਂ ਇਰਾਨ ਨੇ ਤਾਂ 80 ਕਿਹਾ ਹੈ, ਪਰ 80 ਨਾ ਵੀ ਹੋਵੇ ਤਾਂ ਕੁਝ ਘੱਟ ਨੰਬਰ ਹੋਏਗਾ, ਨੁਕਸਾਨ ਜ਼ਰੂਰ ਜਾਨੀ ਹੋਇਆ ਹੋਏਗਾ। ਮਿਲਟਰੀ ਇਕੁਪਮੈਂਟ ਦੀ ਜਿਹੜੇ ਨੁਕਸਾਨ ਦੀ ਜਾਂ ਹੈਲੀਕਾਪਟਰ ਦੇ ਨੁਕਸਾਨ ਦੀ ਤਾਂ ਗੱਲ ਜਿਹੜੀ ਹੈ ਉਹ US ਦੇ ਅਧਿਕਾਰੀਆਂ ਨੇ ਵੀ ਮੰਨੀ ਹੈ। ਤੇ ਜੇ ਇਹਦਾ ਮਤਲਬ ਇਹ ਤਾਂ ਹੈ ਨਹੀਂ ਕਿ ਅਧਿਕਾਰੀ ਉੱਥੇ ਜਿਹੜੇ ਸਨ, ਏਅਰਬੇਸ ਜਿਹੜੇ ਉਹਨਾਂ ਦੇ ਸਨ ਜਾਂ ਫੌਜੀ ਠਿਕਾਣੇ ਸਨ US ਦੇ ਉੱਥੇ, ਕਿ ਇੱਕ ਪਾਸੇ ਇਕੁਪਮੈਂਟ ਖੜਾ ਹੋਵੇ ਬਿਲਕੁਲ, ਤੇ ਦੂਸਰੇ ਇੱਕ ਕੋਈ ਹੋਰ ਕੋਨੇ ਤੇ ਜਾ ਕੇ ਬਹੁਤ ਦੂਰ ਜਿਹੜੇ ਉੱਥੇ ਕਰਮਚਾਰੀ ਨੇ ਜਾਂ ਟਰੁੱਪਸ ਨੇ ਉਹ ਲੱਗ ਕਿਤੇ ਬੈਠੇ ਹੋਣ। ਇਹ ਗੱਲਾਂ ਜੇ ਆਪਾਂ ਜੋੜ ਕੇ ਦੇਖੀਏ ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਨੁਕਸਾਨ ਉੱਥੇ ਜਾਨੀ ਜ਼ਰੂਰ ਹੋਇਆ। ਉਹ ਇਹ ਜ਼ਰੂਰ ਹੋ ਸਕਦਾ ਕਿ 80 ਨਾ ਹੋਇਆ ਹੋਵੇ, ਘੱਟ ਹੋਇਆ ਹੋਵੇ, 10 ਹੋਇਆ ਹੋਵੇ, 5 ਹੋਇਆ ਹੋਵੇ, 20 ਹੋਇਆ ਹੋਵੇ। ਜੀ
ਬਿਲਕੁਲ ਜੀ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗੀ। ਬਈ ਮੈਂ ਤਾਂ ਅੱਗੇ ਕਹਿ ਰਿਹਾ ਸੀ ਬਈ ਏਦਾਂ ਤਾਂ ਹੋ ਨਹੀਂ ਸਕਦਾ ਵੀ ਮਿਸਾਈਲ ਖਾਸ ਤੌਰ ਦੇ ਉੱਤੇ, ਅੱਜ ਕੱਲ੍ਹ ਟੈਕਨੋਲੋਜੀ ਇੰਨੀ ਐਡਵਾਂਸ ਆ, ਟਾਰਗੇਟ ਨੂੰ ਕਿੰਨਾ ਕਲੋਜ਼ਲੀ ਜਿਹੜਾ ਉਹ ਐਨਾਲਾਈਜ਼ ਕਰਕੇ ਟਾਰਗੇਟ ਕੀਤਾ ਜਾਂਦਾ। ਸੋ ਬਿਲਕੁਲ ਤੁਸੀਂ ਸਹੀ ਕਿਹਾ ਜੀ। ਔਰ ਵਰਿੰਦਰ ਜੀ, ਮੈਂ ਵੀ ਇੱਕ ਮਿੰਟ ਲੈ ਲਿਆ, ਅੱਧਾ ਮਿੰਟ ਲੈ ਲਵਾਂ ਜੀ, ਮੈਂ ਵੀ ਥੋੜਾ ਜਿਹਾ ਆਪਣਾ ਸੰਦੇਸ਼ ਦੇ ਦੇਵਾਂ ਵੀ ਜੇ ਕਿਸੇ ਨੇ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਤਾਂ ਡੈਫੀਨੇਟਲੀ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਕਰ ਸਕਦੇ ਆ। ਮੇਰਾ ਨੰਬਰ 416-7087-72। ਜੇ ਕਿਸੇ ਨੇ ਪ੍ਰੋਗਰਾਮ ਦੇ ਦੌਰਾਨ ਵੀ ਕੋਈ ਸਾਡੀ ਇਹਦੇ ਵਿੱਚ ਵੀ ਇਨਪੁਟ ਦੇਣੀ ਹੋਵੇ ਤਾਂ ਮੈਨੂੰ ਇਸ ਨੰਬਰ ਦੇ ਉੱਤੇ ਟੈਕਸਟ ਮੈਸੇਜ ਕਰ ਸਕਦੇ ਆ। ਡੈਫੀਨੇਟਲੀ ਜੀ, ਤੁਹਾਡਾ ਅਸੀਂ ਕਾਲ ਔਨ ਦੀ ਏਅਰ ਨਹੀਂ ਕਰ ਸਕਾਂਗੇ, ਪਰ ਤੁਹਾਡਾ ਕੋਈ ਵੀ ਸੁਝਾਅ ਹੋਵੇ, ਕੋਈ ਵੀ ਤੁਹਾਡੀ ਇਨਪੁਟ ਹੋਵੇ ਤਾਂ ਤੁਸੀਂ ਮੇਰੇ ਨੰਬਰ 416-7087-72 ਦੇ ਉੱਤੇ ਟੈਕਸਟ ਮੈਸੇਜ ਕਰ ਸਕਦੇ ਆ। ਓਕਵਿਲ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਜੈਕਟ ਬ੍ਰੈਂਡ ਨਿਊ ਘਰਾਂ ਦਾ ਆਇਆ ਹੈਗਾ, ਜਿਹਦੇ ਵਿੱਚ ਟਾਊਨ ਹਾਊਸ ਬਣਨੇ ਆ ਜੀ। ਬ੍ਰੈਂਪਟਨ ਵਾਲੀ ਤਕਰੀਬਨ ਪ੍ਰਾਈਸ ਹੈਗੀ ਆ 7,95,000 ਤੋਂ, ਟਾਊਨ ਹਾਊਸ ਬ੍ਰੈਂਡ ਨਿਊ ਜਿਹੜੇ ਆ ਜੀ ਉਹ ਬਣਨੇ ਆ। ਇੱਕ ਲਿਵ ਐਂਡ ਵਰਕ, ਥੱਲੇ ਸ਼ਾਪ ਤੇ ਉੱਤੇ ਮਕਾਨ, ਜਿੱਦਾਂ ਦੁਕਾਨ ਤੇ ਮਕਾਨ ਦੋਨੋਂ ਇਕੱਠੇ, ਤਕਰੀਬਨ 11,00,000 ਦੇ ਬ੍ਰੈਂਪਟਨ ਚ ਇਸ ਵੇਲੇ ਵਿਕ ਰਹੇ ਆ। ਜੇ ਡੇਕਸੀ ਕੰਟਰੀ ਸਾਈਡ ਦੀ ਗੱਲ ਕਰੀਏ ਜਾਂ ਇੱਧਰ ਵੈਸਟ ਬ੍ਰੈਂਪਟਨ ਦੇ ਵਿੱਚ ਗੱਲ ਕਰੀਏ ਤਾਂ 10,93,000 ਦੇ ਉੱਥੇ ਜੀ ਇਹ 6th Line ਐਂਡ ਡੰਡਾਸ ਦੇ ਏਰੀਏ ਦੇ ਵਿੱਚ ਬਹੁਤ ਵਧੀਆ ਨੇਬਰਹੁੱਡ ਬਣ ਰਹੀ ਆ। और ऐदा ही डिटैच घर की उत्थे पूरी की पूरी जी उत्थे चल रही आ सब डिविजन भी तकरीबन 10,82,000 तो डिटैच घर जिदे 31 फुट लॉट के उत्ते 35 फुट लॉट के उत्ते 40 फुट लॉट के उत्ते घर जिहड़े आ लै सकदे आ। सो ओकविल दे विच नवें घर बुक कराउण दे लई किसे ने भी नवां घर बुक कराउणा है ब्रांड न्यू घरां दा प्रोजेक्ट आ जिहदे विच टाउन हाउस 7,93,000 दा दुकान ते मकान 10,95,000 दी और 10,82,000 तो डिटैच घर जिहड़े आ शुरू हो जांदे हैगे आ। बिल्कुल जी साडे नाल इस वेले
अपने चर्चा जारी रहेगी सारे खबर की दुनिया पास तो खबर आ रही है पंजाब की भी गल करा पहला आप स्पॉन्सर की गल सुन लीए स्पॉन्सर अपना की संदेश देना चाहते हैं सुरक्षा तक जी
बिल्कुल बताना चाहते हैं संगा जी वरिंदर जी इस वक्त अनमोल गुप्ता जी हमारे साथ है माय ऑटो सेल से वेलकम टू द शो अनमोल जी
थैंक यू जी गुड मॉर्निंग टू यू एंड द लिसनर जी
जी गुड मॉर्निंग एंड मायो ऑटो सेल्स के बारे में प्लीज हमारे लिसनर्स को बताएं अनमोल जी और क्या आप स्पेशल लेकर आए हैं हमारे लिसनर्स के लिए ये भी बताएं
जी हम लोकेटेड हैं सेल्स और ब्रैमली पे राइट इन फ्रंट ऑफ द आरबीसी हमारे पास 2010 से 2019 इवन 2020 की गाड़ियां भी आ रही हैं जी हमारे पास आप अपने फैमिली के कोई मिड साइज या 8 सीटर या अपने अपने ऊपर या लेफ्ट चलानी है मेरे पास टोयोटा से लेके ऑल ब्रांडेड गाड़ियां मर्सिडीज ऑडी बीएमडब्ल्यू कोई भी आप गाड़ी सोच रहे हो आप सोच रहे हो मैंने अपनी बेटी है बेटे के लिए मैं पहली गाड़ी सोच रहा हूं पर मैं नई गाड़ी काफी महंगी पड़ रही है तो जब आप यूज गाड़ियों में आते हो यूज गाड़ियों की प्राइसेस भी एक अच्छी मिलती है और इनकी जो आप 2018 या 2019 की उनकी फैक्ट्री वारंटी भी अवेलेबल होती है मेरे पास बहुत सी इन्वेंटरी पड़ी है प्राइसेस बहुत अच्छी चल रही है और टायर्स रिम्स के भी पैकेजेस बहुत अच्छे चल रहे हैं जो स्टूडेंट्स हमारे आ रहे हैं उनके लिए मेरे पास गाड़ियां खड़ी हुई हैं 0% डाउन और वेरी कंपेटिटिव इंटरेस्ट रेट पे जी 4.99 से स्टार्टिंग है और हम सेम डे अप्रूवल सो प्लीज लेट मी नो गिव मी अ कॉल 647-967-0620
जी बिल्कुल माय ऑटो सेल्स और हमारे लिसनर्स को बताना चाहते हैं कि आपके लिए फाइनेंसिंग जो है वो अवेलेबल है एट 0% क्रेडिट गुड है बैड है राइट वे अप्रूवल दिलाते हैं स्टूडेंट्स के लिए बहुत अच्छे प्राइस पर लेकर आते हैं बहुत अच्छी डील लेकर आते हैं तो जब भी आप विजिट कर रहे हैं माय ऑटो सेल्स वाई मीडिया का रेफरेंस आपने देना है और जैसा अनमोल जी ने बताया ब्रामली एंड स्टील्स के इंटरसेक्शन पर 24 ब्रामली रोड ब्रामटन पर है माय ऑटो सेल्स कॉल कर सकते हैं आप इन्हें 9054588900 पर 9054588900 पर आप कॉल कर सकते हैं माया ऑटो सेल्स थैंक यू सो मच अनमोल जी फॉर बीइंग ऑन द शो थैंक
सुवेना जी की तुसी इन्हां नाल माया ऑटो सेल्स दे अपने जिहड़े स्पॉन्सर है इन्हां नूं ये पुछ सकदे हो कि की जिहड़ा इलेक्ट्रिक व्हीकल दी किन्नी सेल चल रही है अजकल जां की रुझान की है ट्रेंड की है
जी वरिंदर जी बिल्कुल बिल्कुल आप जी बिल्कुल वरिंदर जी हम अनमोल जी के साथ भी बात करेंगे लेकिन माया ऑटो सेल्स का नंबर एक बार मैं फिर से बताना चाहती हूँ 9054588900 इस नंबर पर आपने कॉल करना है 9054588900 और ब्रामली एंड स्टील्स के इंटरसेक्शन पर है माया ऑटो सेल्स जी सांगा जी
बिल्कुल जी और वरिंदर जी असी गलबात जिहड़ी आ देखो असी इंटरनेशनल लेवल और कैनेडा दी भी गल कीती आ कल तुसी प्राइम मिनिस्टर साहब दी भी स्टेटमेंट जिहड़ी आ उस रुपयां दे नाल डिस्कस कीती सी क्योंकि साडे कैनेडा दा बहुत वड्डा इहदे विच नुकसान हो रिहा हैगा नाल थोड़ी जी गलबात कैनेडा दी पॉलिटिक्स दी भी करिए इस वेले देखो साडी सरकार बणी नूं कुछ महीने हो गए आ अजे तक कोई अहम जिहड़ा सरकार दे लई चुनौती भरिया जिहड़ा उह कह लो वी अजे चैलेंज नहीं आया क्योंकि कोई बजट वगैरह जिहड़ा नहीं पेश होया और इहदी भी जरूर थोड़ी बहुती गल करांगे बई हां बई इस वेले जिहड़ा आउण वाला समां आ खास तौर दे उत्ते इस वेले लिबरल पार्टी जिहड़ा किते ना किते जरूर जदों हुण नवां साल चढ़ गया जी नवें चैलेंजेस दे नाल पार्टी ने अगे वधणा हैगा क्योंकि आउण वाले दिनां दे विच बजट भी लैके आउणगे जिहड़ा सारा कुछ होऊगा तुहानूं लगदा वी जिहड़ी इस वेले साडी मिनोरिटी सरकार आ जो अज बाकी पार्टियां दी सूरत हाल आ वी बड़े आराम दे नाल 2-3 साल जिहड़ी सरकार आ इह चल जाऊगी
ਹਾਂਜੀ ਹਾਂਜੀ ਸੰਗਤ ਸਾਹਿਬ, ਬਿਲਕੁਲ ਦੇਖੋ ਮਾਈਨੋਰਟੀ ਸਰਕਾਰ ਹੈ, ਮਾਈਨੋਰਟੀ ਸਰਕਾਰ ਚਲਾਉਣਾ ਬੜਾ ਇੱਕ ਵੱਡਾ ਆਪਣੇ ਆਪ ਚ ਚੈਲੰਜ ਹੁੰਦਾ, ਪਰ ਜਿਸ ਤਰ੍ਹਾਂ ਟਰੂਡੋ ਦਾ ਜਿਸ ਤਰ੍ਹਾਂ ਉਹਨਾਂ ਦਾ ਸੁਭਾਅ ਹੈ ਜਾਂ ਜਿਸ ਤਰ੍ਹਾਂ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ, ਬਾਕੀਆਂ ਨੂੰ ਨਾਲ ਲੈ ਕੇ ਚੱਲਣ ਦਾ ਤਰੀਕਾ, ਤੁਸੀਂ ਇਹ ਦੇਖੋ ਜਗਮੀਤ ਸਿੰਘ ਹੋਣਾ ਨੇ ਵੀ ਕਿਹਾ ਕਿ ਉਹਨਾਂ ਨੇ ਵੀ ਕਹਿਤਾ ਕਿ ਜਾਂ ਸਾਨੂੰ ਨਾਲ ਲੈ ਲਓ ਜਾਂ ਤੁਸੀਂ ਪੀਸੀ ਵਾਲਿਆਂ ਨੂੰ ਨਾਲ ਲੈ ਲਓ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਹੋਰ ਕੋਈ ਆਪਸ਼ਨ ਨਹੀਂ ਹੈ ਸਰਕਾਰ ਮਿਲ ਕੇ ਚਲਾਉਣ ਦਾ, ਤੇ ਹਲੇ ਫਿਲਹਾਲ ਕੋਈ ਚੈਲੰਜ ਵੀ ਨਹੀਂ ਹੈ ਸਰਕਾਰ ਦੇ ਸਾਹਮਣੇ, ਕੈਨੇਡੀਅਨ ਲਿਬਰਲ ਗਵਰਨਮੈਂਟ ਦੇ ਸਾਹਮਣੇ ਕੋਈ ਚੈਲੰਜ ਨਹੀਂ ਹੈ। ਭਾਵੇਂ ਕਿ ਦੇਖੋ ਸਾਰੇ ਹੀ ਜਿਹੜੇ ਕੈਨੇਡਾ ਦੇ ਅਲੱਗ ਅਲੱਗ ਖੇਤਰ ਨੇ, ਅਲੱਗ ਅਲੱਗ ਜਿਹੜੇ ਸੂਬੇ ਨੇ, ਉਹਨਾਂ ਤੋਂ ਉਹਨਾਂ ਦੀਆਂ ਡਿਮਾਂਡਸ ਨੇ ਪੂਰੀਆਂ ਕੀਤੀਆਂ ਜਾ ਰਹੀਆਂ। ਹੁਣ ਆਪਾਂ ਗੱਲ ਲੈ ਕੇ ਆਉਂਦੇ ਬ੍ਰੈਂਪਟਨ ਤੇ ਹੀ ਆਪਾਂ ਗੱਲ ਕੀਤੀ ਹੈ ਕਿ ਬ੍ਰੈਂਪਟਨ ਬਾਰੇ ਕਦੇ ਵੀ ਕਿਸੇ ਨੇ ਬਹੁਤ ਚੰਗੀ ਤਰ੍ਹਾਂ ਨਹੀਂ ਸੋਚਿਆ। ਹੁਣ ਇੱਥੇ ਇੱਕ ਬੜਾ ਵੱਡਾ ਸਵਾਲ ਹੁੰਦਾ ਕਿ ਬ੍ਰੈਂਪਟਨ ਦੇ ਵਿੱਚ ਨਾ ਤਾਂ ਕੋਈ ਯੂਨੀਵਰਸਿਟੀ ਹੈ ਇਸ ਤਰ੍ਹਾਂ ਦੀ, ਤੇ ਨਾ ਹੀ ਕੋਈ ਹੋਸਪਿਟਲ। ਸੈਕਿੰਡ, ਤੁਸੀਂ ਕਿੰਨੀ ਦੇਰ ਤੋਂ ਸਾਡੇ ਲੋਕ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ, MPs ਆਪਣੀ ਗੱਲਬਾਤ ਕਰਕੇ ਵਾਪਸ ਆ ਜਾਂਦੇ ਨੇ, ਹਲੇ ਤੱਕ ਕੋਈ ਬ੍ਰੈਂਪਟਨ ਦੀ ਗੱਲ ਨਹੀਂ ਇਸ ਦੇ ਵਿੱਚ ਹੋਈ ਜਾਂ GTA ਦੇ ਵਿੱਚ ਹੋਰ ਫੈਸਿਲਿਟੀਜ਼, ਹਾਈਵੇਜ਼, ਇਹ ਸਰਕਾਰ ਨੇ ਗੱਲ ਨਹੀਂ ਕੀਤੀ। ਦੇਖੋ ਸਰਕਾਰ ਤਾਂ ਚੱਲ ਹੀ ਜਾਣੀ ਹੈ ਕਿਸੇ ਨਾਲ, ਜਿਹੜੀ ਆ ਟ੍ਰਾਈਸਾਈਕਲ ਸਰਕਾਰ ਹੈ ਇਹ ਤਾਂ ਚੱਲ ਹੀ ਜਾਊ ਕਿਸੇ ਨਾ ਕਿਸੇ ਤਰੀਕੇ ਨਾਲ। ਲੇਕਿਨ ਕੀ ਜਿਹੜਾ GTA ਦੇ ਵਿੱਚ ਜਿੱਥੇ ਕਿ 77% ਦੇ ਕਰੀਬ ਨਿਊ ਇਮੀਗ੍ਰੈਂਟਸ ਆਉਂਦੇ ਨੇ, ਕੀ ਆਹ ਸਰਕਾਰ ਜਿਹੜੀ ਆ ਉਹਦੇ ਲਈ ਕੋਈ ਕੰਮ ਜਿਹੜਾ ਕਰੇਗੀ, ਕੋਈ ਉਹਦੀ ਗੱਲ ਸੁਣੇਗੀ ਕਿ ਨਹੀਂ ਸੁਣੇਗੀ? ਹੁਣ ਇੱਕ ਹੋਰ ਵੱਡਾ ਇੱਥੇ ਪੁਆਇੰਟ ਹੈ ਕਿ ਤੁਸੀਂ ਇਹ ਦੇਖੋ ਕਿ ਹੁਣ ਹਾਊ ਬ੍ਰੈਂਪਟਨ ਇਜ਼ ਬੀਇੰਗ ਡਿਸਕ੍ਰਿਮੀਨੇਟਡ ਅਗੇਂਸਟ। ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਸੀ, ਪਰ ਕਿਉਂਕਿ ਤੁਸੀਂ ਗੱਲ ਛੇੜ ਲਈ, ਇਸ ਲਈ ਮੈਂ ਕਹਿਣਾ। ਦੇਖੋ ਆਟੋ ਇੰਸ਼ੋਰੈਂਸ ਹੈ ਉਹ ਸਭ ਤੋਂ ਜ਼ਿਆਦਾ, ਜੇ ਇੱਥੇ ਨਿਊ ਇਮੀਗ੍ਰੈਂਟ ਲਈ ਆਟੋ ਇੰਸ਼ੋਰੈਂਸ $500 ਦੀ ਹੈ ਤਾਂ ਆਟਵਾ ਦੇ ਵਿੱਚ ਉਹ $120 ਦੀ ਹੈ, ਤਾਂ ਜਾਂ ਕਿਤੇ ਨੇੜੇ ਚੱਲ ਜਾਈਏ ਔਰੰਜਵਿਲ ਦੇ ਵਿੱਚ ਉਹ $100 ਦੀ ਹੋ ਸਕਦੀ ਹੈ। ਸੋ ਇਸੇ ਤਰ੍ਹਾਂ ਹੋਮ ਇੰਸ਼ੋਰੈਂਸ, ਤੁਸੀਂ ਕਿਉਂਕਿ ਦੇਖੋ ਤੁਸੀਂ ਰੀਅਲ ਸਟੇਟ ਦੇ ਐਕਸਪਰਟ ਹੋ, ਹੋਮ ਇੰਸ਼ੋਰੈਂਸ ਦੀ ਗੱਲ ਕਰ ਲਓ, ਹੋਮ ਪ੍ਰਾਈਸਿਸ ਦੀ ਗੱਲ ਕਰ ਲਓ, ਹਰ ਪਾਸੇ ਜਿਹੜਾ। ਦੂਸਰੀ ਗੱਲ, ਇੰਨੇ ਵੱਡਾ ਸਾਡਾ ਇੱਥੇ ਪੰਜਾਬੀ ਭਾਈਚਾਰਾ ਤੇ ਨਿਊ ਇਮੀਗ੍ਰੈਂਟ ਫਰੋਮ ਆਲ ਓਵਰ ਦਾ ਵਰਲਡ, ਚਾਈਨਾ ਤੋਂ ਹੋਰ ਕਿਤੋਂ ਆਉਂਦੇ ਨੇ, ਉਹ ਸਾਰਿਆਂ ਲਈ ਕੀ ਕੀਤਾ ਜਾ ਰਿਹਾ ਜਾਂ ਇਹਦੇ ਲਈ ਕੀ ਕਰਨਾ ਚਾਹੀਦਾ, ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ। ਸਰਕਾਰ ਤਾਂ ਚੱਲ ਹੀ ਜਾਣੀ। ਜੀ
ਦੇਖੋ, ਇਹਦੇ ਵਿੱਚ ਜਿਹੜਾ ਤੁਸੀਂ ਇੰਟੀਗ੍ਰੇਸ਼ਨ ਦੀ ਗੱਲ ਕੀਤੀ, ਜਿਹੜਾ ਲਾਸਟ ਤੁਸੀਂ ਪੈਰਾਗ੍ਰਾਫ ਟੱਚ ਕੀਤਾ, ਉਹ ਫੈਡਰਲ ਗਵਰਨਮੈਂਟ ਦੇ ਡਾਇਰੈਕਟਲੀ ਅੰਡਰ ਆਉਂਦਾ ਹੈਗਾ, ਇੰਟੀਗ੍ਰੇਸ਼ਨ ਨੂੰ ਜਿਹੜੀਆਂ ਉਹਨਾਂ ਦੀਆਂ ਖਾਸ ਤੌਰ ਦੇ ਉੱਤੇ ਏਜੰਸੀ ਹੈਗੀਆਂ। ਬਾਕੀ ਜਿੰਨੇ ਵੀ ਜਿਹੜੇ ਇਸ਼ੂ ਆ ਜੀ, ਇਹ ਉਹ ਫੈਡਰਲ ਗਵਰਨਮੈਂਟ ਇਹ ਗੱਲ ਕਰਕੇ ਪੱਲਾ ਝਾੜ ਦਿੰਦੀ ਆ ਕਿ ਪ੍ਰੋਵਿੰਸ਼ੀਅਲ ਇਸ਼ੂ ਹੈਗੇ ਆ, ਚਾਹੇ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਆ, ਚਾਹੇ ਤੁਸੀਂ ਹਸਪਤਾਲ ਦੀ ਗੱਲ ਕੀਤੀ ਆ, ਚਾਹੇ ਤੁਸੀਂ ਹਾਈਵੇ ਦੀ ਗੱਲ ਕੀਤੀ ਆ। ਇਹ ਮੇਨ ਚੀਜ਼ ਇਸ ਵੇਲੇ ਜਿਹੜਾ ਮੁੱਦਾ ਬਣਿਆ ਹੋਇਆ, ਸਾਡੇ ਜਿਹੜੇ ਲੋਕਲ ਸਾਡੇ MPPs ਹੈਗੇ ਆ, ਦੇਖੋ ਇਸ ਵੇਲੇ ਸਾਡੀ ਫੋਰਡ ਸਰਕਾਰ ਦੇ ਜਿਹੜੇ ਆ ਤਕਰੀਬਨ 2 ਸਾਲ ਜਿਹੜੇ ਆ ਮੇਰਾ ਖਿਆਲ ਲੰਘ ਚੁੱਕੇ ਆ, ਉਹਦੇ ਵਿੱਚ ਸਭ ਤੋਂ ਵੱਧ ਚੈਲੰਜ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਫੋਰਡ ਸਰਕਾਰ ਨੂੰ ਸਾਹਮਣਾ ਕਰਨਾ ਪੈਣਾ, ਕਿਉਂਕਿ ਆਲਰੇਡੀ ਉਹਨਾਂ ਕੋਲ ਪੰਜਾਂ ਦੇ ਵਿੱਚੋਂ 2 ਸੀਟਾਂ ਹੈਗੀਆਂ, ਇਸ ਵੇਲੇ 3 ਸੀਟਾਂ NDP ਕੋਲ ਹੈਗੀਆਂ। ਸੋ ਜੇ ਉਹ ਚਾਹੁੰਦੇ ਆ, ਦੇਖੋ ਇਸ ਵੇਲੇ ਤਾਂ ਉਹਨਾਂ ਨੂੰ ਬਹੁਤ ਵੱਡਾ ਮੈਂਡੇਟ ਮਿਲਿਆ ਸੀ, ਕਿਉਂਕਿ ਇਸ ਵੇਲੇ ਲਿਬਰਲ ਪਾਰਟੀ ਦੇ ਲੋਕ ਜਿਹੜੇ ਆ 10-15 ਸਾਲ ਦੀ ਰਜੀਮ ਤੋਂ ਜਿਹੜੇ ਤਾਂ ਆਲਮੋਸਟ ਜਿਹੜੀਆਂ 4 ਟਰਮਾਂ ਜਿਹੜੀਆਂ ਉਹ ਨਿਕਲ ਗਈਆਂ ਸੀ ਲਿਬਰਲ ਪਾਰਟੀ ਦੀਆਂ, ਉਹਦੇ ਕਰਕੇ ਜਿਹੜੀ ਇੱਕ ਐਂਟੀ ਇਨਕੰਬਰੈਂਸੀ ਜਿਹੜੀ ਆ ਉਹ ਬਿਲਡ ਅਪ ਹੋਈ ਹੋਈ ਸੀ। ਔਰ ਦੂਸਰੇ ਬੰਨੇ ਇਸ ਵੇਲੇ ਲਿਬਰਲ ਪਾਰਟੀ ਕੋਈ ਖਾਸ ਚਿਹਰਾ ਵੀ ਹੈ ਨਹੀਂ ਸੀ ਜਿਹੜਾ ਕਿ, ਕਿਉਂਕਿ ਜਿਹੜੇ ਕੈਥਲੀਨ ਵੇਨ ਹੋਣੀ ਸੀ ਲੋਕੀ ਉਹਨਾਂ ਕੋਲੋਂ ਵੈਸੇ ਹੀ ਅੱਕ ਚੁੱਕੇ ਸੀਗੇ। ਸੋ ਹੁਣ ਅੱਜ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਮੰਥ ਦੇ ਵਿੱਚ ਲਿਬਰਲ ਪਾਰਟੀ ਦੇ ਨਵੇਂ ਲੀਡਰ ਜਿਹੜੇ ਆ ਉਹ ਬਣ ਜਾਣੇ ਹੈਗੇ ਆ, ਔਰ ਉਹ ਪਾਰਟੀ ਨੂੰ ਕਿਸ ਲੈਵਲ ਤੱਕ ਲੈ ਕੇ ਜਾਂਦੇ ਆ ਤੇ ਪਾਰਟੀ ਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਮੁਹਰੇ ਰੱਖਦੇ ਆ, ਉਹਦੇ ਲਈ ਫੋਰਡ ਗਵਰਨਮੈਂਟ ਲਈ ਕੱਲ ਨੂੰ ਵੱਡੀ ਚੁਣੌਤੀ ਪੈਦਾ ਹੋ ਸਕਦੀ ਆ। ਇਹਦੇ ਵਾਸਤੇ ਫੋਰਡ ਗਵਰਨਮੈਂਟ ਨੂੰ, ਕਿਉਂਕਿ ਇਹ ਤਿੰਨੋ ਹੀ ਜਿਹੜੀਆਂ ਤੁਸੀਂ ਅਹਿਮ ਗੱਲਾਂ ਕੀਤੀਆਂ, ਇਹ ਤਿੰਨੋ ਹੀ ਗੱਲਾਂ ਸਾਡੀਆਂ ਪ੍ਰੋਵਿੰਸ਼ੀਅਲ ਜੁਰੀਡਿਕਸ਼ਨ ਦੇ ਥੱਲੇ ਆਉਣੀਆਂ ਆ, ਉਹਨਾਂ ਨੂੰ ਕੰਮ ਕਰਨਾ ਪਊਗਾ ਜੇ ਉਹ GTA ਦੇ ਵਿੱਚ ਖਾਸ ਤੌਰ ਦੇ ਉੱਤੇ। ਇਹ ਨਹੀਂ ਗੱਲਾਂ ਬ੍ਰੈਂਪਟਨ ਦੀਆਂ,
2 ਸਾਲ ਪਹਿਲਾਂ ਤਾਂ ਲਿਬਰਲ ਹੀ ਸੀਗੇ ਨਾ, ਉਹਨਾਂ ਵੱਲੋਂ ਵੀ ਇੱਥੇ ਕਿਹੜਾ ਕੁਛ ਤੀਰ ਮਾਰਿਆ?
ਮੈਂ ਇਹੀ ਗੱਲ ਕਰਦਾ ਜੀ, ਉਹ ਤਾਂ ਹੀ ਲੋਕਾਂ ਨੇ ਦੇਖੋ ਆਲਵੇਜ਼ ਜੀ ਜਿਹੜੀ ਚੇਂਜ ਹੁੰਦੀ ਆ, ਦੇਖੋ ਕੇਜਰੀਵਾਲ ਉਹਨਾਂ ਨੂੰ ਲੈ ਕੇ ਆਉਂਦਾ, ਲੋਕਾਂ ਨੇ 10 ਸਾਲ ਦਾ ਜਿਹੜਾ ਕਾਂਗਰਸ ਦਾ ਪੀਰੀਅਡ ਸੀ ਉਹਨੂੰ ਪਾਸੇ ਕੀਤਾ, ਠੀਕ ਆ, ਚੇਂਜ ਲਈ ਲੈ ਕੇ ਆਉਂਦਾ। ਜੇ ਉਹਦੇ ਵਿੱਚ ਇਹ ਕਹਿ ਦੇਣ ਕੇਜਰੀਵਾਲ ਹੋਣੀ ਅੱਜ ਜੀ ਜੇ 10 ਸਾਲ ਉਹਨਾਂ ਨੇ ਨੀ ਕੁਛ ਕੀਤਾ ਤਾਂ ਮੈਂ ਵੀ ਨੀ ਕੁਛ ਕਰਨਾ, ਇੱਦਾਂ ਨੀ ਚੱਲਣੀ ਸਰਕਾਰ, ਠੀਕ ਆ। ਸਰਕਾਰ ਅੱਜ ਲੋਕਾਂ ਨੇ ਅੱਜ ਫੋਰਡ ਸਾਹਿਬ ਨੂੰ ਬਹੁਤ ਵੱਡਾ ਮੈਂਡੇਟ ਦਿੱਤਾ ਹੋਇਆ ਲੋਕਾਂ ਨੇ। ਸੋ ਅੱਜ ਦੇ ਵਿੱਚ, ਕਿਉਂਕਿ ਦੇਖੋ ਇੱਥੇ ਟੈਨਿਊਰ ਜਿਹੜੀ ਆ 4 ਸਾਲ ਦੀ ਆ, ਸੋ ਅੱਜ ਦੇ ਆਉਣ ਵਾਲੇ 2 ਸਾਲਾਂ ਦੇ ਵਿੱਚ ਡੈਫੀਨੇਟਲੀ ਜਿਹੜੀ ਇਹ ਚੀਜ਼ ਆ ਫੋਰਡ ਸਰਕਾਰ ਨੂੰ ਐਡਰੈਸ ਕਰਨੀ ਪੈਣੀ ਆ। ਜੇ ਉਹਨਾਂ ਨੇ, ਕੱਲ ਨੂੰ ਇਹ ਨਹੀਂ ਕਹਿ ਸਕਦੇ ਜੀ ਲਿਬਰਲ ਨੇ ਨਹੀਂ ਕੀਤਾ, ਅਸੀਂ ਵੀ ਨਹੀਂ 4 ਸਾਲਾਂ 'ਚ ਕੁਛ ਕੀਤਾ, ਦੇਖੋ ਇੱਕ ਚੀਜ਼ ਆਪਾਂ ਨੂੰ ਪਤਾ ਵਰਿੰਦਰ ਜੀ, ਵੀ ਆਰ ਬੀਇੰਗ ਇਨ ਦਾ ਸਿਸਟਮ, ਇੱਕ ਚੀਜ਼ ਵੀ ਆਰ ਸ਼ੋਰ ਵੀ ਨਾ ਹੋਸਪਿਟਲ 2 ਸਾਲਾਂ ਦੇ ਵਿੱਚ ਬਣਨਾ, ਨਾ ਹਾਈਵੇ 2 ਸਾਲਾਂ ਦੇ ਵਿੱਚ ਬਣਨਾ, ਠੀਕ ਹੈ ਜੀ। ਜੇ ਘਟਣੀਆਂ ਇੰਸ਼ੋਰੈਂਸ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ, ਜਿਹੜਾ ਪੋਸਟਲ ਕੋਡ ਦੇ ਨਾਲ ਰਿਲੇਟਡ ਇੰਸ਼ੋਰੈਂਸ ਆ, ਉਸ ਸਿਸਟਮ ਨੂੰ 2 ਸਾਲਾਂ ਦੇ ਵਿੱਚ ਕੀ ਉਹ ਤਾਂ ਇੱਕ ਮੀਟਿੰਗ ਦੇ ਵਿੱਚ ਜੇ ਇਹ ਚਾਹੁਣ ਤਾਂ ਉਹ ਜਿਹੜਾ ਕੀਤਾ ਜਾ ਸਕਦਾ। ਅਦਰ ਦੈਨ ਦੈਟ ਉਹਦੀ ਘੱਟੋ ਘੱਟ ਭੂਮਿਕਾ ਤਾਂ ਬੰਨਣ, ਕੋਈ ਬਜਟ ਤਾਂ ਰੱਖਣ ਵੀ ਭਾਈ ਅਸੀਂ ਆਉਣ ਵਾਲੇ 3 ਸਾਲਾਂ 4 ਸਾਲਾਂ ਅਗਲੇ 5 ਸਾਲਾਂ ਦੇ ਵਿੱਚ ਤੁਸੀਂ ਸਿੱਟ ਦਿਓ ਅਗਲੀ ਸਰਕਾਰ ਦੇ ਉੱਤੇ, ਪਰ ਤੁਸੀਂ ਅੱਜ ਇੱਕ ਮੈਪ ਰੋਡ ਮੈਪ ਦਾ ਆਊਟਲਾਈਨ ਕਰਕੇ ਜਾਓ ਵੀ ਅਸੀਂ ਭਾਈ ਜਿਹੜੀ ਫੰਡਿੰਗ ਆ ਉਹ ਇਸ ਹਿਸਾਬ ਦੇ ਨਾਲ ਬ੍ਰੈਂਪਟਨ ਦੇ ਸੈਕੰਡ ਹੋਸਪਿਟਲ ਨੂੰ ਫੁੱਲ ਫਲੈਜ ਹੋਸਪਿਟਲ ਲਈ, ਸਾਨੂੰ ਨਵਾਂ ਹੋਸਪਿਟਲ ਨਹੀਂ ਚਾਹੀਦਾ, ਅਜੇ ਸਾਨੂੰ ਜਿਹੜੀ ਸਾਡੀ ਸੈਕੰਡ ਪੀਲ ਮੈਮੋਰੀਅਲ ਦੀ ਬਿਲਡਿੰਗ ਆ ਉਹਨੂੰ ਹੋਸਪਿਟਲ 'ਚ ਤਬਦੀਲ ਕਰਨ ਦੀ ਲੋੜ ਆ, ਉਹਦੇ ਲਈ ਤੁਸੀਂ ਬਜਟ ਪਲੈਨਿੰਗ ਲੈ ਕੇ ਆਓ। ਜਿਹੜਾ ਏਦਾਂ ਹੀ ਹਾਈਵੇ ਆ, ਹਾਈਵੇ ਲਈ ਤੁਸੀਂ ਅੱਜ ਇੱਕ ਰੋਡ ਮੈਪ, ਜਿਹੜਾ ਅੱਜ ਦੇਖੋ ਅੱਜ ਲਿਬਰਲ ਸਰਕਾਰ ਸਟੱਡੀ ਬੰਦ ਕਰਕੇ ਹੀ ਚਲੇ ਗਈ, ਤੁਸੀਂ ਅੱਜ ਉਸ ਸਟੱਡੀ ਨੂੰ ਦੁਬਾਰਾ ਖੋਲੋ, ਅੱਜ ਤੁਸੀਂ ਉਹਦੇ ਵਿੱਚ ਲੈਂਡ ਐਕੁਜ਼ੀਸ਼ਨ ਦੇ ਲਈ ਤੁਸੀਂ ਬਜਟ ਰੱਖਣਾ ਸ਼ੁਰੂ ਕਰੋ। ਘੱਟੋ ਘੱਟ ਅਗਲੇ 5-7-10 ਸਾਲ ਲੱਗਣੇ ਆ ਜੀ, ਜੇ ਅੱਜ ਤੋਂ ਪਲੈਨਿੰਗ ਸ਼ੁਰੂ ਹੋਊਗੀ ਤਾਂ 10 ਸਾਲਾਂ ਦੇ ਵਿੱਚ ਜਾ ਕੇ ਜਿਹੜਾ ਇਹ ਹਾਈਵੇ ਜਾਂ ਹੋਸਪਿਟਲ ਦੀ ਸਮੱਸਿਆ ਆ ਉਹ ਵਰਿੰਦਰ ਜੀ ਹੱਲ ਹੋਣੀ ਹੈਗੀ ਆ।
ਸੰਗਾ ਸਾਹਿਬ, ਆਪਾਂ ਇੰਸ਼ੋਰੈਂਸ ਦੀ ਜਿਵੇਂ ਗੱਲ ਕਰਦੇ ਹਾਂ, ਤੁਸੀਂ ਦੇਖੋ ਆਪਣੇ ਆਪ ਨੂੰ ਆਪਾਂ ਐਜ਼ ਕੈਨੇਡੀਅਨ ਜਾਂ ਐਜ਼ ਕੈਨੇਡਾ ਐਜ਼ ਏ ਹੋਲ ਕੰਟਰੀ ਆਪਾਂ ਕਹਿੰਦੇ ਜੀ ਵੀ ਆਰ ਵੈਰੀ ਫੇਅਰ ਕੰਟਰੀ, ਪਰ ਤੁਸੀਂ ਏਡੀ ਵੱਡੀ ਡਿਸਪੈਰਿਟੀ ਹੋਰ ਕਿਸੇ ਕੰਟਰੀ ਚ ਦੇਖੀ ਹੈ? ਆਪਾਂ ਭਾਰਤ ਨੂੰ, ਇੰਡੀਆ ਨੂੰ ਨਿੰਦਦੇ ਰਹਿੰਦੇ ਹਾਂ, ਪਾਕਿਸਤਾਨ ਨੂੰ ਨਿੰਦਦੇ ਰਹਿੰਦੇ ਇੱਥੇ ਬੈਠ ਕੇ, ਪਰ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਇੰਸ਼ੋਰੈਂਸ ਹੋਵੇ ਕਿਸੇ ਦੀ, ਜਸਟ ਆਪਾਂ ਫਰਜ਼ ਕਰਦੇ ਹਾਂ, ਸਪੋਜ਼ ਕਰਦੇ ਹਾਂ ਇੱਕ ਪਾਸੇ $500 ਜਾਂ $480 ਜਾਂ $800 ਹੈ, ਹੈ ਨਾ ਜੀ, ਦੂਜੇ ਪਾਸੇ ਕਿਸੇ ਦੀ ਹੋਵੇ $70 ਉਸੇ ਕੰਟਰੀ ਦੇ ਵਿੱਚ, ਉਸੇ ਸੂਬੇ ਦੇ ਵਿੱਚ, ਜਾਂ ਬਿਲਕੁਲ ਆਊਟਸਕਰਟ ਦੇ ਵਿੱਚ ਕਿਤੇ ਤੁਸੀਂ ਕੈਂਬਰਿਜ ਲਾ ਲਓ, ਕਿਚਨਰ ਲਾ ਲਓ, ਲਾ ਲਓ, ਉੱਥੇ ਉੱਥੇ ਇੱਕ ਵੀ ਰਲ ਇਹ ਡਿਸਪੈਰਿਟੀ, ਭਾਵੇਂ ਪ੍ਰੋਵਿੰਸ਼ੀਅਲ ਗਵਰਨਮੈਂਟ ਹੋਵੇ ਭਾਵੇਂ ਸੈਂਟਰਲ ਗਵਰਨਮੈਂਟ ਹੋਵੇ, ਦੇਖੋ ਲੋਕਾਂ ਦੀਆਂ ਸਮੱਸਿਆਵਾਂ ਲਈ ਦੇਖੋ ਦਾਇਰਾ ਮਿੱਥੇ ਹੁੰਦਾ ਕਿ ਆਹ ਪ੍ਰੋਵਿੰਸ ਦੇ ਅਧੀਨ ਆਉਣਾ ਤੇ ਆਹ ਸੈਂਟਰਲ ਗਵਰਨਮੈਂਟ ਦੇ ਅਧੀਨ ਆਉਣਾ, ਪਰ ਜਿਹੜੀ ਚੀਜ਼ ਕਿਸੇ ਨੂੰ ਨਹੀਂ ਸਮਝ ਆ ਰਹੀ ਪਹਿਲ ਤਾਂ ਕਿਤੋਂ ਵੀ ਹੋ ਸਕਦੀ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਵੀ ਹੋ ਸਕਦੀ ਹੈ, ਤੇ ਜਿਹੜਾ ਦੂਸਰੀ ਗੱਲ ਜਿਹੜੀ ਫੈਡਰਲ ਗਵਰਨਮੈਂਟ ਵੀ ਪਹਿਲ ਕਰ ਸਕਦੀ ਹੈ। ਇਸ ਬਾਰੇ ਕਿੰਨੇ ਵਾਰੀ ਤਾਂ ਗੱਲ ਜਿਹੜੇ ਐਮਪੀ ਉੱਥੇ ਜਾ ਕੇ ਗੱਲ ਕਰਕੇ ਆਏ ਨੇ, ਆਪਣੇ ਲੈਵਲ ਤੇ ਵੀ ਇੱਥੇ ਵੀ ਕਰਦੇ ਨੇ ਕੁਈਨ ਸਟੇਟ ਤੇ, ਤਾਂ ਲੇਕਿਨ ਇਹਦਾ ਹੱਲ ਨੀ ਕਦੇ ਨਿਕਲਿਆ। ਤੇ ਹੁਣ ਕੀ ਉਹਨਾਂ ਦੀ ਗੱਲ ਨੀ ਸੁਣੀ ਜਾਂਦੀ ਜਾਂ ਵਰਿੰਦਰ ਜੀ ਪੁੱਛਦਾ ਨੀ?
ਜੀ ਵਰਿੰਦਰ ਜੀ, ਗੱਲ ਇਹ ਆ ਐਂਡ ਆਫ ਦਾ ਡੇ ਫਿਰ ਉੱਥੇ ਹੀ ਗੱਲ ਆ ਜਾਂਦੀ ਆ ਵੀ ਜਿਹੜੀਆਂ ਕਾਰਪੋਰੇਟ ਜਿਹੜੀਆਂ ਕਾਰਪੋਰੇਸ਼ਨ ਅਦਾਰੇ ਆ ਇਹ ਸਰਕਾਰਾਂ ਨੂੰ ਰਨ ਕਰ ਰਹੇ ਹੈਗੇ ਆ, ਪਾਰਟੀਆਂ ਨੂੰ ਇਹ ਜਿਹੜੇ ਆ ਇਹ ਉਹ ਇੱਕ ਤਰ੍ਹਾਂ ਦੀ ਉਹ ਡਿਕਟੇਟ ਕਰ ਰਹੇ ਆ। ਅਦਰਵਾਈਜ਼ ਤੁਸੀਂ ਇਹ ਦੇਖੋ, ਮੈਂ ਇਸ ਗੱਲ ਨਾਲ ਤੁਹਾਡੀ ਨੂੰ ਗੱਲ ਨੂੰ ਅੱਗੇ ਵਧਾ ਦਿੰਦਾ, ਉਹ ਕਹਿੰਦੇ ਜੀ L6R ਜਿਸ ਜ਼ੋਨ ਦੇ ਵਿੱਚ ਮੈਂ ਰਹਿੰਦਾ ਪੋਸਟਲ ਕੋਡ ਦੇ ਵਿੱਚ ਇੱਥੇ ਜੀ ਐਕਸੀਡੈਂਟ ਸਭ ਤੋਂ ਵੱਧ ਹੋ ਰਹੇ ਆ, ਠੀਕ ਹੈ ਜੀ, ਤਾਂ ਇੱਥੇ ਹਾਈ ਆ। ਪਰ ਦੂਸਰੇ ਬੰਨੇ ਤੁਸੀਂ ਕੰਪਨੀ ਨੂੰ ਇਹ ਕਹੋ ਵੀ ਤੁਸੀਂ ਸਾਨੂੰ ਆਪਣੀ ਐਨੂਅਲ ਸਟੇਟਮੈਂਟ ਦਿਖਾਓ, ਕੰਪਨੀ ਜਿਹੜੀ ਆ ਉਹ 4 ਬਿਲੀਅਨ ਤੋਂ ਪ੍ਰੋਫਿਟ 6 ਬਿਲੀਅਨ ਤੇ ਲੈ ਗਈ ਕੈਨੇਡਾ ਦੇ ਵਿੱਚੋਂ, ਠੀਕ ਹੈ, ਤੁਸੀਂ ਉਹਨਾਂ ਨੂੰ ਉਹਨਾਂ ਦਾ ਤੁਸੀਂ ਇਹ ਦੇਖੋ ਵੀ ਭਾਈ ਠੀਕ ਹੈ ਤੁਹਾਨੂੰ ਇੱਕ ਪੋਸਟਲ ਕੋਡ ਦੇ ਵਿੱਚ ਅੱਜ ਜੇ 70 ਉਹਦਾ ਰੀਜ਼ਨ ਆ ਜੀ, ਅੱਜ 70% ਲੋਕ ਤੁਹਾਡੇ ਕੋਲ ਡਾਟਾ ਗਵਰਨਮੈਂਟ ਦਾ ਡਾਟਾ ਕਹਿ ਰਿਹਾ ਕਿ GTA ਦੇ ਵਿੱਚ ਸੈੱਟ ਹੋ ਰਿਹਾ, ਉਹਦੇ ਵਿੱਚੋਂ GTA ਦੇ ਵਿੱਚੋਂ ਇਕੱਲਾ ਬ੍ਰੈਂਪਟਨ ਹੀ ਸਿਟੀ ਆ ਜਿਹੜਾ ਸਭ ਤੋਂ ਫਾਸਟੈਸਟ ਗਰੋ ਹੋ ਰਿਹਾ, ਕਿਉਂਕਿ ਇਹਦੇ ਵਿੱਚ ਹੀ ਅਜੇ ਕੰਸਟਰਕਸ਼ਨ ਲਈ ਲੈਂਡ ਆ, ਮਿਸਿਸਾਗਾ ਕੋਈ ਲੈਂਡ ਨਹੀਂ, ਟੋਰਾਂਟੋ ਕੋਈ ਲੈਂਡ ਨਹੀਂ, ਬ੍ਰੈਂਪਟਨ ਦੇ ਵਿੱਚ ਅਜੇ ਨਵੇਂ ਘਰ ਬਣ ਰਹੇ ਆ ਔਰ ਘਰ ਵੀ ਨਵੇਂ ਜਿਹੜੇ ਆ ਉਹ ਹਾਈ ਡੈਂਸ ਬਣ ਰਹੇ, ਮੋਸਟਲੀ ਲੋ ਡੈਂਸੀ ਉਹਨਾਂ ਨੂੰ ਕਹਿ ਦਿੰਦੇ, ਟਾਊਨ ਹਾਊਸ ਵਗੈਰਾ ਬਣ ਰਹੇ ਆ, ਠੀਕ ਹੈ, ਪਰ ਉਹਦੇ ਨਾਲ ਕੀ ਹੋਣਾ, ਜਿੱਥੇ ਦੇਖੋ ਜਿੱਥੇ ਪਾਪੂਲੇਸ਼ਨ ਵਧਣੀ ਆ ਉਹਦੇ ਨਾਲ ਲੋਕਾਂ ਦੀਆਂ ਜ਼ਰੂਰਤਾਂ ਵੀ ਵਧਣੀਆਂ ਆ, ਡੈਫੀਨੇਟਲੀ ਐਕਸੀਡੈਂਟ ਵੀ ਵਧਣੇ ਆ, ਕ੍ਰਾਈਮ ਵੀ ਵਧਣਾ ਆ, ਉਹਦੇ ਲਈ ਤੁਹਾਨੂੰ ਪੁਲਿਸਿੰਗ ਵੀ ਵਧਾਉਣੀ ਪੈਣੀ ਆ, ਉਹਦੇ ਲਈ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਗਵਰਨਮੈਂਟ ਨੂੰ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਆ। ਤੁਸੀਂ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਕਾਰਪੋਰੇਟ ਕਾਰਪੋਰੇਸ਼ਨਾਂ ਦੀ ਇਹ ਦੇਖੋ ਵੀ ਇਹਨਾਂ ਨੂੰ ਐਨੂਅਲ ਪ੍ਰੋਫਿਟ ਨੈਸ਼ਨਲ ਲੈਵਲ ਦੇ ਉੱਤੇ ਕਿੰਨਾ ਹੋ ਰਿਹਾ, ਪ੍ਰੋਵਿੰਸ ਲੈਵਲ ਦੇ ਉੱਤੇ ਕਿੰਨਾ ਹੋ ਰਿਹਾ, ਤੁਸੀਂ ਇੱਕ ਪੋਸਟਲ ਕੋਡ ਵਾਈਜ਼ ਕਿਉਂ ਜਾਂਦੇ, ਸਾਨੂੰ ਇੱਥੇ ਘਾਟਾ ਪੈ ਗਿਆ, ਉਹ ਚੀਜ਼
ਤੁਸੀਂ ਹੋਰ ਦੇਖੋ। ਇਸ ਤੋਂ ਵੀ ਅੱਗੇ ਗੱਲ ਚੱਲੇਗੀ ਸੰਗਤ ਸਾਹਿਬ, ਹੁਣ ਤਾਂ ਆ ਜਿਹੜੇ ਇੰਸ਼ੋਰੈਂਸ ਕੰਪਨੀ ਇਹਨਾਂ ਚੋਂ ਕਈ ਨੇ ਉਹਨਾਂ ਨੇ ਇੱਕ ਮੋਨੀਟਰਿੰਗ ਐਪ ਮੈਂਡੇਟਰੀ ਕਰਨੀ ਸ਼ੁਰੂ ਕਰ ਦਿੱਤੀ ਵੀ ਤੁਹਾਨੂੰ ਡਿਸਕਾਊਂਟ ਤਾਂ ਦਿੱਤਾ ਜਾਊਗਾ ਜੇ ਆਪਣੇ ਫੋਨ 'ਚ ਤੁਸੀਂ ਜਿਹੜਾ ਫੋਨ ਤੁਸੀਂ ਗੱਡੀ 'ਚ ਯੂਜ਼ ਕਰਦੇ ਆ ਉਹਦੇ 'ਚ ਇੱਕ ਮੋਨੀਟਰਿੰਗ ਐਪ ਹੋਊਗੀ ਤਾਂ ਕਿ ਅਸੀਂ, ਉਹਦਾ ਕਾਰਨ ਕੀ ਹੈ ਕਿ ਜੇ ਤੁਹਾਡੀ 500 ਇੰਸ਼ੋਰੈਂਸ ਹੈ ਤੁਹਾਨੂੰ $30 ਦਾ ਡਿਸਕਾਊਂਟ ਦੇ ਦਾਂਗੇ, $40 ਦਾ ਦੇ ਦਾਂਗੇ ਜੇ ਮੋਨੀਟਰਿੰਗ ਐਪ ਇੰਸਟਾਲ ਕਰਨਾ ਤੁਹਾਡੇ ਲਈ ਮੈਂਡੇਟਰੀ ਹੈ।
ਸੋਰੀ ਵਰਿੰਦਰ ਜੀ, ਮੈਂ ਹਾਂਜੀ ਤੁਹਾਨੂੰ ਇੰਟਰਪਟ ਨਹੀਂ ਸੀ ਕਰਨਾ ਚਾਹੁੰਦਾ ਜੀ, ਸਟੇਸ਼ਨ ਆਈਡੀ ਤੇ ਰਿਕਾਰਡਡ ਬ੍ਰੇਕ ਦਾ ਟਾਈਮ ਹੋ ਗਿਆ ਜੀ, ਹਾਂਜੀ ਸਿਮਰਨ ਜੀ ਦਾ ਇਸ਼ਾਰਾ ਹਾਂਜੀ ਜੀ ਹੈਗਾ ਜੀ, ਉਹ ਲੈ ਲਈਏ, ਹਾਂਜੀ 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 ਸਿਮਰਨ ਜੀ।
ਯੂ ਆਰ ਲਿਸਨਿੰਗ खुशखबरी हुण तुहानू अपने प्यारियां नू पैसे भेजण लई किते जाण दी लोड़ नहीं। Zoom ने पैसे भेजण दी प्रक्रिया नू बहुत आसान कर दिता है। XOOM Zoom अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दियां मुख बैंकां विच।